करा लो। करो कृपा साध संगत जी, आप जितने भी गुरु चरणा विच इकत्र हुए हो, गुरु घर आउण दा भाव ही एक ये है कि जेड़ा मन सारा दिन दुनिया के काम काज विच रुझा ते खिंडिया सी, इते कुछ घड़िया गुरु के चरणा विच आके एकाग्रता नाल टिक जाए। करिए अपनी मनोदृतियां नूं एकाग्र, करो बख्शिश गुरु बख्शी फतेह प्रवान करो जी। वाहिगुरु जी का वाहिगुरु जी की फतेह। कई वरी मनुख नीवी बिरती वाला भी कोई एहो जी गल कर जांदा है जिहड़ी कीती हुई गल बड़े वड्डे इतिहास नूं सिरज के रख जांदी है। दुर्योधन नूं द्रौपदी ने केवल इको ही शब्द वरत्या सी अंध के अंध रहे, उस निक्की जी शब्द ने उस निक्की जी बोली ने इतना वड्डा युद्ध जिहड़ा इन्ना वड्डा इतिहास सिरज दिता। कई दे इक निक्के जे बोल ने रामचंद्र ते लक्ष्मण सीता जी नूं वनवास तक दवा दिता। जदों धन गुरु हरगोबिंद साहिब जी दे जीवन नूं पढ़ने आ ते कल अर्ज कीती सी गुरु अर्जुन देव जी दे वड्डे भरा बाबे पृथ्वीए ने मरते दम तक धन गुरु अर्जुन देव सच्चे पातशाह जी दा विरोध कीता। इसे समय दे दरमियान ही सिख इतिहासकारा ने दो घटनावां दा जिक्र कीता, उन्हां विचों एक अर्ज करनी है। बाबे पृथ्वीए दी घरवाली दा नाम सी करमो। धन गुरु अर्जुन देव सच्चे पातशाह उन्हां दे महल ने साडे सत्कार योग माता गंगा जी, ते एक दिन किते भावना वाली गुरु की संगत माता जी दे लई कीमती वस्त्र लै के आए, ते ओही कीमती वस्त्र किते मकान दी छत उत्ते घर सुकणे पाए गए ने, ते बाबे पृथ्वीए दी घरवाली ने ओ कीमती वस्त्र देखे, ते जदों बाबा पृथ्वीआ घर आया ते उन्हें इको गल कही, कह लगी जे पिता दे हुक्म नूं तुसी मनदे जे किते तुहाडे अंदर भी भावना बनी हुंदी, ते अज जो शरीक दे घर अंदर लोक पिटावां दिंदे ने ओ गुरता गद्दी दे मालक ने, ते ए गद्दी अज तुहाडे कोल हुंदी। उत्थे बाबे पृथ्वीए ने एक शब्द कहा सी, कहन लगे भागवाने जे मेरे कोलो हुण चारा नहीं चलिया इस गद्दी नूं प्राप्त करन दा, अर्जुन जी गुरु बन गए ने, पर एक गल ध्यान विच रख लै कि इन्हां दे घर केड़ा कोई पुत्र होना है जिसने कल नूं इन्हां दे घर दा मालक बनना है। जिस तरह खैन दुनिया तो चले जाणगे कल नूं इह जो कुछ इन्हां दे घर दा साजो समान है ਉਹ ਸਭ ਕੁਝ ਸਾਡੇ ਘਰ ਹੀ ਆ ਜਾਣ। ਸਿਰਫ ਇੱਕ ਛੋਟਿਆ ਜਿਹਾ ਸ਼ਬਦ ਨੀਚ ਬਿਰਤੀ ਵਾਲੀ ਬੋਲੀ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਇਹ ਸ਼ਬਦ, ਤੇ ਇੱਕ ਦਾਸੀ ਨੇ ਜਾ ਕੇ ਸਿਰਫ ਇਹ ਨਹੀਂ ਕਿਹਾ ਸੀ ਮਾਤ ਗੰਗਾ ਨੂੰ ਮਾਰ ਕਿ ਉਹਨਾਂ ਨੇ ਆਪਣੇ ਘਰ ਵਿਚ ਇਹ ਵਿਉਂਤਾ ਬਣਾਈਆਂ ਨੇ ਕਿ ਗੁਰੂ ਅਰਜੁਨ ਦੇਵ ਜੀ ਦੇ ਘਰ ਵਿਚ ਪੁੱਤਰ ਧੀ ਕੋਈ ਸੰਤਾਨ ਹੋਣੀ ਨਹੀਂ, ਤੇ ਕੱਲ ਨੂੰ ਇਹ ਸਾਰੇ ਘਰ ਦੇ ਮਾਲਕ ਅਸੀਂ ਬਣਨੇ। ਤੇ ਮਾਤ ਗੰਗਾ ਜੀ ਨੇ ਧੰਨ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਤੋਂ ਆਰੰਭ ਕਰਨੇ। ਮਾਤ ਗੰਗਾ ਜੀ ਨੇ ਜਦੋਂ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਬੇਨਤੀ ਕੀਤੀ, ਅੱਜ ਤੱਕ ਅਸੀਂ ਇਹੀ ਇਤਿਹਾਸ ਪੜਿਆ ਹੈ ਔਰ ਥਾਂ ਵੀ ਮੌਜੂਦ ਹੈ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੂੰ ਸਤਿਕਾਰ ਯੋਗ ਬਾਬਾ ਬੁੱਢਾ ਜੀ ਦੇ ਪਾਸ ਅਰਦਾਸ ਕਰਨ ਲਈ ਉਹਨਾਂ ਪਾਸੋਂ ਬੇਨਤੀ ਕਰਵਾਉਣ ਵਾਸਤੇ ਭੇਜਿਆ ਸੀ। ਮਾਤਾ ਗੰਗਾ ਜੀ ਗਏ ਨੇ ਆਪਣੇ ਹੱਥਾਂ ਨਾਲ ਭੋਜਨ ਤਿਆਰ ਕਰਕੇ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਪਹੁੰਚੇ, ਇੱਥੇ ਵਿਦਵਾਨਾਂ ਨੇ ਪਹਿਲਾਂ ਰੱਥ ਦਾ ਜ਼ਿਕਰ ਕੀਤਾ। ਮੈਂ ਸਿਰਫ ਉਸ ਘਟਨਾ ਨੂੰ ਆਪ ਨਾਲ ਸਾਂਝੀ ਕਰਨੀ ਚਾਹੁੰਦਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਈ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ। ਮਾਤਾ ਜੀ ਨੇ ਆਪਣੇ ਹੱਥੀ ਭੋਜਨ ਤਿਆਰ ਕਰਵਾਇਆ, ਆਪ ਤਿਆਰ ਕੀਤਾ, ਸਿਰ ਤੇ ਰੱਖ ਦਾਸੀ ਨੂੰ ਲੈ ਕੇ ਜਦੋਂ ਬੀੜ ਸਾਹਿਬ ਪਹੁੰਚੇ ਨੇ, ਤੇ ਸਿੱਖ ਤਵਾਰੀਖ ਵਿੱਚ ਇਹ ਗੱਲ ਅੰਕਿਤ ਤੇ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਅੱਸੂ ਦਾ ਮਹੀਨਾ ਸੀ, ਝੋਨੇ ਦੇ ਖੇਤ ਜਿਹੜੇ ਸਨ ਲਹਿਰਾ ਰਹੇ ਸਨ ਤੇ ਆਪ ਬਾਬਾ ਬੁੱਢਾ ਸਾਹਿਬ ਜੀ ਖੇਤ ਦੀ ਵੱਟ ਤੇ ਬੈਠੇ ਨੇ, ਦੂਰ ਮਾਤਾ ਗੰਗਾ ਜੀ ਨੂੰ ਆਉਂਦਿਆਂ ਤੱਕਿਆ। ਜਦੋਂ ਮਾਤਾ ਜੀ ਨੇੜੇ ਪਹੁੰਚੇ ਤੇ ਬਾਬਾ ਬੁੱਢਾ ਸਾਹਿਬ ਜੀ ਅਦਬ ਨਾਲ ਉੱਠ ਕੇ ਖੜੇ ਹੋਏ ਨੇ ਤੇ ਮਾਤਾ ਗੰਗਾ ਜੀ ਨੇ ਜੋ ਪਕਵਾਨ ਮਿੱਸੇ ਪ੍ਰਸ਼ਾਦੇ ਜਾਂ ਉਹ ਨਾਲ ਲੈ ਕੇ ਆਏ ਸਨ ਲੱਸੀ ਦਹੀਂ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਬਾਬਾ ਜੀ ਦੇ ਮੁੱਖ ਤੋਂ ਸ਼ਬਦ ਸਨ, ਮਾਂ ਆਖਰ ਇੱਕ ਮਾਂ ਹੀ ਪੁੱਤਰ ਦੀ ਭੁੱਖ ਨੂੰ ਜਾਣ ਸਕਦੀ ਏ, ਦੂਜੇ ਨੂੰ ਕੀ ਪਤਾ ਕਿ ਪੁੱਤਰ ਦੀ ਭੁੱਖ ਕੀ ਹੈ। ਇਹਦਾ ਭਾਵ ਸੀ ਅੱਜ ਮੈਨੂੰ ਇੰਨੀ ਕੁ ਭੁੱਖ ਲੱਗੀ ਸੀ, ਹੇ ਮਾਂ ਤੂੰ ਮੇਰੇ ਅੰਦਰ ਦੀ ਭੁੱਖ ਨੂੰ ਜਾਣ ਕੇ ਅੱਜ ਆਪਣੇ ਹੱਥਾਂ ਨਾਲ ਪ੍ਰਸ਼ਾਦ ਤਿਆਰ ਕਰਕੇ ਲਿਆਈ। ਸਿੱਖ ਵਿਦਵਾਨ ਕਹਿੰਦੇ ਨੇ ਉੱਥੇ ਮਾਤਾ ਗੰਗਾ ਜੀ ਨੇ ਫਿਰ ਇੱਕ ਬਚਨ ਬੇਨਤੀ ਕੀਤੀ, ਕਹਿਣ ਲੱਗੀ ਪਹੁੰਚਾਂ ਵਾਲਿਓ ਤੁਹਾਡੀ ਸਾਈਂ ਦੇ ਦਰ ਤੇ ਕੀਤੀ ਕੋਈ ਬੇਨਤੀ ਕਬੂਲ ਹੁੰਦੀ। ਅੱਜ ਕੱਲ ਕੁਝ ਇਹ ਵੀ ਕਹਿ ਰਹੇ ਨੇ ਕਿ ਬਾਬਾ ਬੁੱਢਾ ਸਾਹਿਬ ਤੋਂ ਕਿਉਂ ਅਰਦਾਸ ਕਰਾਈ। ਗੁਰੂ ਅਰਜਨ ਦੇਵ ਤਾਂ ਕਹਿੰਦੇ ਨੇ ਮਾਨੁਖ ਕੀ ਟੇਕ ਬਿਰਤੀ ਸਭ ਜਾਣ, ਮੈਂ ਉਹਨਾਂ ਗੁਰਮੁਖਾਂ ਦੇ ਚਰਨ ਨਾਲ ਬਹਿਸ ਤਾਂ ਨਹੀਂ, ਸਿਰਫ ਇੱਕ ਬੇਨਤੀ ਕਰਨੀ ਚਾਹਾਂਗਾ ਪਿਆਰਿਓ, ਮਾਨੁਖ ਵਿੱਚ ਤੇ ਜਪਣ ਵਾਲੇ ਪੁਗੇ ਹੋਏ ਵਿੱਚ ਬੜਾ ਅੰਤਰ ਜੇ ਹੈ। ਦੋਨੋਂ ਹੀ ਮਨੁੱਖ ਜਦੋਂ ਸ਼ਾਮ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਸੀਸ ਤੇ ਚੁੱਕ ਕੇ ਆਪਾਂ ਜਾਂਦੇ ਹਾਂ ਸੱਚਖੰਡ ਤੇ ਗੁਰੂ ਰਾਮਦਾਸ ਜੀ ਦਾ ਉਹ ਛੰਤ ਅਸੀਂ ਪੜ੍ਹਦੇ ਜਾਂਦੇ ਹਾਂ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਤੇ ਅਗਲਾ ਬਚਨ ਕਦੀ ਪੜ੍ਹੇ, ਕਹਿੰਦੇ ਨੇ ਜਿਨ ਨਾਨਕ ਸਤਿਗੁਰ ਪੂਜਿਆ, ਕਹਿੰਦੇ ਨੇ ਧੰਨ ਗੁਰੂ ਰਾਮਦਾਸ ਗੁਰੂ ਕੀ ਸਾਧ ਸੰਗਤ, ਜਿਨ੍ਹੇ ਪੂਰੇ ਸਤਿਗੁਰੂ ਨੂੰ ਪੂਜ ਲਿਆ, ਤਿੰਨ ਹਰ ਪੂਜ ਕਰਾਵਾ। ਤੇ ਗੁਰੂ ਦਾ ਬਿਰਧ ਇਹ ਵੇ ਜਿਹੜਾ ਗੁਰੂ ਦੀ ਸੇਵਾ ਕਰਦਾ ਹੋਵੇ, ਗੁਰਮੁਖੋ ਮੇਰਾ ਗੁਰੂ ਉਹਦੀ ਵੀ ਜੈ ਜੈਕਾਰ ਕਰਾ ਦਿੰਦਾ, ਬਾਣੀ ਤੋਂ ਬਾਹਰ ਨਹੀਂ। ਤੇ ਪਰਸੋਂ ਇੱਕ ਪ੍ਰਮਾਣ ਅਰਜ਼ ਕੀਤਾ ਸੀ, ਹੁਣ ਜੇ ਆਪਾਂ ਕਹੀਏ ਵੀ ਸਿੱਖ ਕੀ ਇਹ ਮਨੁੱਖ ਨੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਆਪਾਂ ਕਹਿੰਦੇ ਹਾਂ ਦੇਹ ਨੂੰ ਮਨੁੱਖਾ ਦੇਈ ਸ਼ਬਦ ਵਰਤਨੇ ਆ। ਜਿਨ੍ਹਾਂ ਸੱਜਣਾ ਨੇ ਇਹ ਕਟਾਕਸ਼ ਕਰਕੇ ਗੱਲ ਖੰਡਨ ਕੀਤੀ ਕਿ ਬਾਬਾ ਬੁੱਢਾ ਸਾਹਿਬ ਕੋਲੋਂ ਅਰਦਾਸ ਕਿਉਂ ਕਰਾਈ, ਗੁਰੂ ਅਰਜਨ ਦੇਵ ਸਮਰੱਥ ਨੇ, ਤੇ ਮੈਂ ਅਰਜ਼ ਕਰਨਾ ਹੁੰਦਾ ਗੁਰੂ ਰਾਮਦਾਸ ਜੀ ਦਾ ਇਹ ਬਚਨ ਕਿਵੇਂ ਭੁੱਲ ਜਾਂਗੇ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਕਿਵੇਂ ਵਿਸਾਰ ਦਿਆਂਗੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਧ ਧਿਆਇਨ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਉ ਕਹਿ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਕਹਿੰਦੇ ਨੇ ਜਪਣ ਵਾਲੇ ਨੂੰ ਤਾਂ ਕੋਈ ਜੀ ਕਹਿ ਦੇ ਤੇ ਲੇਖਾ ਨਹੀਂ। ਰੋਜ਼ ਅਸੀਂ ਪੜ੍ਹਦੇ ਹਾਂ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕੀ ਇਹ ਜਪਣ ਵਾਲਿਆਂ ਦਾ ਜ਼ਿਕਰ ਨਹੀਂ, ਕਰਮ ਖੰਡ ਕੀ ਬਾਣੀ ਜ਼ੋਰ ਜਦੋਂ ਪੜ੍ਹਦੇ ਹਾਂ। ਇੱਥੇ ਕਈ ਵਾਰੀ ਸ਼ਾਇਦ ਅਰਜ਼ ਕੀਤੀ, ਇੱਥੇ ਬਾਣੀ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ, ਇੱਥੇ ਬਾਣੀ ਦਾ ਅਰਥ ਹੈ ਬਚਨ, ਕਿ ਜਿਹੜਾ ਬਖਸ਼ਿਸ਼ ਦਾ ਪਾਤਰ ਬਣ ਗਿਆ ਉਹਦੀ ਜ਼ਬਾਨ ਉਹਦੇ ਬਚਨਾਂ ਵਿੱਚ ਇੰਨੀ ਕੁ ਤਾਕਤ ਆ ਗਈ ਏ ਕਿ ਆਪਣੀ ਜ਼ਬਾਨ ਤੋਂ ਜੋ ਕਹੇਗਾ ਬਖਸ਼ੇ ਹੋਏ ਦੀ ਗੱਲ ਨੂੰ ਗੁਰਮੁਖੋ ਕੋਈ ਝੂਠਿਆ ਨਹੀਂ ਜੇ ਕਰ ਸਕਦਾ। ਸਾਹਿਬ ਦੇ ਬਚਨ ਨੇ ਕਰਮ ਖੰਡ ਕੀ ਬਾਣੀ ਜ਼ੋਰ, ਪਰ ਐਵੇਂ ਪਖੰਡੀ ਨਹੀਂ, ਉਹ ਕੌਣ ਏ ਜਿਹਦੀ ਬਾਣੀ ਵੀ ਜ਼ੋਰ ਏ। ਸਾਹਿਬ ਕਹਿੰਦੇ ਨੇ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥਾ ਹੋਰ ਨਾ ਕੋਈ ਹੋਰ, ਤਿੱਥਾ ਜੋਤ ਮਹਾਂ ਬਲ ਸੂਰ, ਉਹ ਜੋਧੇ ਸੂਰਮੇ ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਜਿੱਤਿਆ, ਉਹ ਸੂਰਮੇ ਜਿਹੜੇ ਅਪਰਸ ਨੇ ਜਿਨ੍ਹਾਂ ਨੂੰ ਵਕਾਰ ਕਦੀ ਛੂੰਹਦਾ ਨਹੀਂ। ਤੇ ਗੁਰਮੁਖੋ ਸਤਿਕਾਰਯੋਗ ਬਾਬੇ ਬੁੱਢੇ ਨੇ ਜਿੱਦਣ ਸੰਨ ਲਾ ਕੇ ਗੁਰੂ ਅਮਰਦਾਸ ਜੀ ਨੂੰ ਪ੍ਰਗਟ ਕੀਤਾ ਸੀ, ਤੇ ਮੇਰੇ ਦਾਦੇ ਨੇ ਇੱਕ ਬਚਨ ਕਿਹਾ ਸੀ, ਭਰੀ ਸੰਗਤ ਵਿੱਚ ਖਲੋ ਕੇ ਕਿਹਾ ਸੀ, ਕਹਿਣ ਲੱਗੇ ਇਹ ਸਿੱਖੀ ਕੋ ਬੋਹਿਤ ਭਾਰਾ, ਭਵਜਲ ਤੇ ਕਰ ਹੈ ਨਿਸਤਾਰਾ। ਕਹਿੰਦੇ ਨੇ ਬਾਬਾ ਬੁੱਢਾ
तो सिखां नूं पार लाण वाले जहाज की तरह है। एक गुरमुख ने बड़े सोहने शब्द वरते ने, कहिंदे ने बाबा बुढ़ा साहिब तुसी ओ एक कुतबी सितारे हो, जदों किते सिखी दा जहाज डामाडोल हुंदा दिसिया ते तेरे सो सेध लैके जहाज फिर अगे तुरिया। कहन लगे ए सिखी को भव बोहित भारा, पवजल ते करहै निस्तारा। ते बापू गुरु अमरदास कहिंदे ने कि सिखी अवध ना इसते परै, नाम लैत गन बिघन सो हरै। हे बाबा बुढ़ा तू हथ है, सिखी दी तेरे तो अगे कोई नजर नहीं आंदा पिया। सत्कार योग बाबा बुढ़ा साहिब उन्हां नूं गुरु करो मान मिले। माता जी ने प्रसाद छकाया, जदों पहला क्या पहुंचा वाले हो एक अरदास मेरे लिए करो। पुछया जी दसो, कहन लगे बाबा जी गुरु नानक साहिब दी रहमत लई जे तुसी मेरे लिए अरदास करो, मेरी कुख नूं मालक भाग लाए, मैं तुहाडे चरणां विच पुत्तर दी दात लई अरदास कराण आई हां। सत्कार योग बाबा बुढ़ा साहिब अखां भर आईयां, कहिंदे ने मां देण वाला दाता तां श्री अमृतसर दी धरती देवे। कहन लगे उसे दाते ने आप जी कोल भेजे, ते उसे वेले कहन लगे मां देना तां गुरु नानक साहिब दे घरों रहमतां होणियां ने, पर मेरे वर्गे घात कोतरन वाले नूं गुरु साहिब माण पै दिंदे, रहमतां तां उहदे दर तों ने। उस वक्त गुरमुखो कहिंदे ने आपां कहिंदे आ गंढा भन्निया शब्द पढ़ने, कुछ कहिंदे ने आसमान तों बिजली चमकी, ते बाबे बुढ़ा जी ने हस के कहा सी मां भारी योधा प्रगट होवेगा ते जिहड़ा जालमां दे सिर नूं बन देवेगा। बाबा बुढ़ा साहिब जी ने कीती अरदास, साध संगत धन गुरु हरगोबिंद साहिब जी दी आमद गुरु की वडाली हुई। जदों धन गुरु हरगोबिंद साहिब जी दी आमद हुई ते गुरु ग्रंथ साहिब दी बाणी विच मेरे दाते ने शुक्र दा एक शब्द पढ़े, एक अर्थ करां कि दस गुरु साहिबाना दी जोत गुरु ग्रंथ साहिब है, पर जे किते ना पढ़ने होण ते ना गुरु ग्रंथ साहिब च केवल छे गुरु साहिबाना तक आए। गुरु हरगोबिंद साहिब दा भी ना आया अगे अर्थ करनी। जदों मालक ने पुत्र दी दात दित्ती ते गुरु अर्जुन देव सच्चे पातशाह जी ने इस खुशी विच छे हरता वाला एक खूह लवाया, जिस अस्थान नूं आपां अज छिहरता साहिब कहने। उत्थे हजूर ने एक अमृत बचन उचारण कीता, कहन लगे सतगुर साचै दिया भेज, चिर जीवन उपजिया संजोग, उधरे मैं आए किया निवास, माता कै मन बहुत बिगास। एते हजूर ने एक बचन कीता, कहन लगे जम्या पूत भगत गोबिंद का। शब्द वरते है पुत्र दी दात मालक ने दिती ते शुक्र भी जुड़ के कहिंदे ने खे मेरे अकाल पुरख तुसी भेजे, ते नाल शब्द कि माता दे हिरदे नूं प्रसन्नता सी कि मेरे घर पुत्र दी दात आए। ते गुरु अर्जुन देव कहिंदे ने जेड़ा पुत्र पैदा होया है जन्म तो शब्द वर दिता है ये परमेश्वर दा भगत पैदा आ गए। जम्या पूत भगत गोबिंद का, प्रगटिया सामने लिखिया धुर का। ऐसे शब्द विच एक बचन आंदा है, कहन लगे बदी वेल बहु पीढ़ी चाली, अज गुरु रामदास जी दे घर दी वेल अगे वधीए, अज गुरु घर दी पीढ़ी अगे तुरीए, बदी वेल बहु पीढ़ी चाली। ते नाल एक शब्द वरतिया, कहन लगे ओ पीढ़ी नहीं चली जेड़ी पीढ़ी दे पुत्र केवल दुनिया दे मरातबे जा दुनिया दे ऐशो आराम कमान। कहन लगे मेरे घर ओ पीढ़ी चली है जिन्हें कल धर्म कला हर बंद भाली, धर्म दी सत्या नूं कैम करन वाली पीढ़ी चली है। इधर सारे परिवार नूं खुशी है, ते गुरमुखो धन गुरु अर्जुन देव सच्चे पातशाह साई दे शुक्र भी जुड़े। बाबा पिरथिया धन गुरु हरगोबिंद साहिब जी दे आगमन ते घर नहीं आया। उत्थे एक गुरमुख विद्वान कहिंदा है हे ईरखा हे इन्ने साड़े, पता नहीं तू कित्थों तक मनुख नूं गेर देनी। उन्हें शब्द वरते ने सिख गुरु अर्जुन देव दे पुत्तर लई कोई दौलत लैके आउंदा है, कोई हरगोबिंद साहिब लई बस्तर लैके आउंदा है, कोई केवल शुक्र करन आके दर्शन करन आउंदा केवल एक बाबा तृतीय है जिन्हें खुशी ता प्रगट की करनी सी कोई बस्तर ता रुपये प्यार बच्चे नू की देना सी सब तो पहला दाई दा नाम फतो दसे है ओदे रहे जहर भेज के गुरु हरगोबिंद साहिब नू मरवाना चाहुंदा है कि अजे वो बच्चा है जहर दे दिता जाए एदी मौत हो जाएगी गद्दी मेरे पुत्र नू मिल जाएगी परमेश्वर दी करनी उस दाई दा अपना ता अंत आ गया पर गुरु हरगोबिंद साहिब जी दा कुछ नहीं बिगड़िया दूसरा वार इन्हें कीता सपेरे नू भेजिया कि सत दे के एक बारी बच्चे नू डंग मरवा के खत्म कर दे तेरे घर नू भर देंगा सप दा भी कोई असर नहीं होया तीसरा इन्हें एक ब्राह्मण भेजे हैरानगी दी गल इन्हां घटना नाम नू भी सज्जन नहीं मनन नू तैयार किधरे किवें हो सकदा है मैं सोचना गुरु ग्रंथ साहिब तो अगे लंघन का यतन ना करो जदों तीजी वार ब्राह्मण गया है ते भैरो राग भी शब्द पढ़ियो कहन लगे लेप ना लागे तिल का मूल दुष्ट ब्राह्मण मुआ कोए कैसूर ए तां गुरु अर्जुन साहिब का वचन है कहंदे ने कि ओ दुष्ट ब्राह्मण आया सी जहर देन पर मेरे करते पुरख वाहिगुरु ने कृपा की सूल उठ के ओदी तां मौत हो गई पर हरगोबिंद साहिब सच्चे पातशाह उन्हां दा बाल भी विंगा नहीं कीता जदों तीन घटनावां होईयां ने पहला दाई रही जहर दूसरी वार सपेरे नू ते तीसरी वार खड़ावे रही जहर भेजे ते उत्थे फिर सिख संगत ते माता गंगा जी ने कहा सी सतगुरु मालक ने पुत्र दी दात दिती ते जेड़े ए खूनी वार हुंदे पए ने ते उत्थे गुरमुख विद्वान ने एक बचन कहा कहिंदे ने गुरु अर्जुन देव जी ने भरी संगत विच ए बचन कहे सन कहन लगे गुरु अमरदास दे बचन कदी भुल्यो ना पुछया महाराज केड़े कहिंदे होवे कोई अपने साईं दा कहिंदे जितने मर्जी कोई वार करी जाए साहिब कहिंदे ने ओहदा कम है वार करना ते मेरे साईं दा कम है इन्हां वारां तो बचा ते धन गुरु अमरदास दे बचन पढ़े कि जिस दा साहिब डाढ़ा होए तिस नू मार ना सकदा कोए साहिब की सेवक रह शरणाई आपे बख्शे देव दयाई तिस ते ऊपर नाही कोए कौन डरे डर किसका होए कहन लगे जिसके सिर ऊपर तू स्वामी सो दुख कैसा पावे बोल न जाने माया मद माता मरना चीत ना आवे मेरे राम राय तू संता का संत तेरे तेरे सेवक को भौ किच नाही जम नहीं आवे मेरे प्रेम विच भिज के कहन लगे ताती वाव ना लगई पार ब्रह्म शरणाई चौ गिरद हमारे रामकार दुख लगे ना भाई सतगुर पूरा भेटिया जिन बणत बनाई राम नाम औख दिया एका लिवलाई कहन लगे उस करते पुरख ने कीती कृपा है कि मालिक मेर करेगा तत्ती वाह नहीं लगन देगा समा लंघे तन गुरु हरगोबिंद साहिब सच्चे पातशाह जी नू अमृतसर साहिब दी धरती ते लियांदा ते तन उत्ते चेचक निकल आए आम तौर ते साडे लोग शब्द शीतला वरतदे कई विद्वाना ने शीतला दा पूजन भी दिखाए तन गुरु अर्जुन देव जी ने अपनी सारी जिंदगी विच जदों भी मुसीबत पीड़ा जां सुख आया वह गुरु जी दे नाम तो बिना किसे दी टेक लई हुई ने जे पुत्र दी दात दी लोड पई तां भी अरदास दे जे पुत्र ते खूनी वार होए तां भी शुक्र दाते दा बचान दे लई ते जे अपने ते वार होया ते तां भी कहा सी दाता सुलगी ते नारायण राग सुली का हाथ कई ना पहुंचे सुली होए मुआ ना पाह साईं दा शुक्र कीता जे अज पुत्र नू तन ते चेचक निकल आई साडी अगे भी पिंडां विच पता नहीं कदों ये भरम निकलेगा ये है बीमारी निकलदी असीं कहिंदे आं कि शीतला पुठी है मेरे तन गुरु अर्जुन देव जी ने अमृत बचन दर्ज कीता गुरु ग्रंथ साहिब विच जदों मालक ने अरोगता दी दात दित्ती शीतला पूजन नहीं गुरु अर्जुन देव कहिंदे ने नेत्र प्रकाश किया गुरदेव भरम गए पूर्ण पैसे कहिंदे ने मेरे पुत्र नूं दाते ने अरोगता दित्ती चरण बख्शिया नेत्र प्रकाश किया गुरुदेव परम गय पूर्ण पैसे शीतला ते रखिया बिहारी पार ब्रह्म प्रभु कृपा धारी इथे किते दकरनी देवी नू पूजियो कहन लगे पार ब्रह्म प्रभु कृपा धारी नानक नाम जपै सो जीवै साध संग हर अमृत पीवै जे ताप चढ़िया ते ताप लथिया ते धन गुरु अर्जुन देव सच्चे पातशाह महाराज फिर कहिंदे ने वड्डी आर जा हर गोबिंद की के मेरे मालिक ने कृपा कीती है के कारज सतगुर आप सवारिया वड्डी आर जा हर गोबिंद की सुख मंगल कल्याण विचारिया मालिक ने कृपा कर मेरे बच्चे दा ताप ला दिता। ध्यान दिया जे धन गुरु अर्जुन देव सच्चे पातशाह जी की शहादत होइए ते गुरु हरगोबिंद साहब जी की आरबला उम्र उस वेले केवल 11 साल दी सी जिहड़ी अर्ज करनी है कि गुरु हरगोबिंद साहब नूं सिमरिए दादा मेहर कर दे 11 साल दी उम्र है ते पिता नूं आप अमृतसर साहब की धरती तो तोरिया साहब धन गुरु हरगोबिंद साहब पिता जी की शहादत तो बाद कई बारी आपां कहिंदे आ कि भुल के बाबे बुढ़े ने कृपान पुठे पासे पाई। मैं सोचना हुंना कि बाबा बुढ़ा साहब जी ने आप शस्त्र ते घोड़ सवारी की विद्या गुरु हरगोबिंद साहब नूं सिखाई। एक विद्वान तां कहिंदा 62 विद्या के 64 विद्या बाबा बुढ़ा साहब ने गुरु हरगोबिंद साहब नूं सिखाईआं ने ते बाबा बुढ़ा जी किन्ने कु महान विद्वान ते सियाणे सन। जदों धन गुरु अर्जुन देव जी की शहादत हो गई ते गुरु हरगोबिंद साहब जी नूं गुरदा गद्दी दा तिलक दित्ता धन गुरु हरगोबिंद साहब जी ने सेली टोपी जिहड़ी है तोशे खाने विच भेज दित्ती है ते अज इक बचन कहा जिद्दन दरबार सजिया गुरु हरगोबिंद साहब दे तन ते दो कृपाना पाईया ने एक मीरी दी पाई ते दूजी पीरी दी पाई। इथे कर्ज कीती सी मीरी नाल ते संबंध कृपान दा होया ते पीरी दा मतलब की हो गया पीरी दा अर्थ फकीरी होई है ना भजन बंदगी है ना। गुरु ग्रंथ साहब की बाणी नूं पढ़ो सतगुरु ने पीरी कमाणी नाम जपना भी एक तलवार ते खंडे की धार ते चलन बराबर के आ हजूर दे बचन असीं पढ़ने आ खन्यो तिखी वालो निकी एत मार्ग जाना की इशारा खंडे वाल नहीं पीरी दा। बाबे फरीद दे बचन पढ़ो कहिंदे ने बाट हमारी खरी उड़ी नहीं खन्यो तिखी बहुत पई नहीं उस ऊपर है मार्ग मेरा शेख फरीदा पंत संभार सुनेरा। उन्होंने भी खन्ने नाल तिखी का जिक्र किया। धन गुरु हरगोबिंद साहब पिता की शहादत तो बाद सिख संगत आने लगी है अज हुक्मनामे जारी होए ने अगे मसंद दौलत लियांदे सन अज पहली बार हुक्मनामा आया ते गुरमुख विद्वान कहिंदा है कि धन गुरु हरगोबिंद साहब नूं भारी गुरु क्यों कहे कि दूसरे गुरु जेड़े ने वह भारी गुरु ने बड़ा गुरु क्योंकि उन्हें अर्थ बड़े सोहने किते ने। वह कहते ने कि नदी सोमे तो निकल के तुरदी पई है बर्फ के तोदे टल टल के पानी बन के नदी समुद्र नू जांदी है बड़ी सोहनी लगती है निरंतर नदी जांदी बड़ा चंगा लगता है पानी ओदा पर जदों किते नदी के रस्ते विच कोई चट्टान आ जाए ते चेते रखियो पानी फिर उस चट्टान नूं टप के जदों अगे तुरदा उथे आबशार बन जाती है उथे इक चाल बनती है पानी ओही नदी दा जिहड़ा पिछों आ रहा है ते जदों आबशार बन के चट्टान नूं टप के डिगदा है ते लोग फिर उते खलो के देखदे ने कि पानी दा नजारा की हो जाए हालांकि पानी ओही है जिहड़ा पिछों आउंदा पिया। धन गुरु हरगोबिंद साहिब दे वेले जालम इक चट्टान बन के आया है चेते रखियो नदी ओही है जोत ओही है पर इथे आके मानो आबशार बन गई उस चट्टान नू भी टप के जदो दो तलवारां दो कृपाना साहब पान लगे ने इथे बड़े प्यारे बचन कहे ने हुक्मनामे पहले दिन लिखे गए कि अज तो बाद मेरे घर केवल रुपये नहीं गुरु नानक दे घर कली दौलत नहीं जेड़ी गुरु नानक साहब ने एक फुलवाड़ी सिरजीए बनाई है एदी रखिया लई अज तो बाद कीमती तो कीमती घोड़ा कीमती तो कीमती शस्त्र कीमती तो कीमती ਲੈ ਕੇ ਤੁਸੀਂ ਆਉਣੇ ਨੇ ਉਹ ਨੌਜਵਾਨ ਜਿਨ੍ਹਾਂ ਦੀਆਂ ਜਵਾਨੀਆਂ ਗੁਰੂ ਲੇਖੇ ਲੱਗਣ। ਇੱਥੇ ਇੱਕ ਵਿਦਵਾਨ ਨੇ ਕਿਹਾ, ਕਹਿੰਦੇ ਨੇ ਸੁਰ ਸਿੰਘ ਪਿੰਡ ਦੇ ਸਤਿਕਾਰਯੋਗ ਭਾਈ ਵਿਧੀ ਚੰਦ ਦੀ ਅਗਵਾਈ ਵਿੱਚ ਤੇ ਦੋ ਢਾਡੀ ਨੱਥਾ ਤੇ ਅਬਦੁੱਲਾ ਇਹ ਵੀ ਇਸੇ ਪਿੰਡ ਦੇ ਸਨ। ਗੁਰਮੁਖੋ ਆਪ ਜੀ ਨੂੰ ਸ਼ਾਇਦ ਗਿਆਤ ਹੋਵੇ, ਇਸ ਸੁਰ ਸਿੰਘ ਪਿੰਡ ਦਾ ਹੀ ਮਿਸਤਰੀ ਦੇਸ਼ ਰਾਜ ਸੀ, ਜਿਹਨੂੰ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੇ ਅਬਦਾਲੀ ਦੇ ਹਮਲੇ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਬਿਲਕੁਲ ਢਾ ਦਿੱਤਾ। ਮੈਂ ਖਿੰਨ ਵਿੱਚੋਂ ਨਿਕਲ ਲੱਗਾ ਕਿ ਜਦੋਂ ਦਰਬਾਰ ਸਾਹਿਬ ਦੇ ਥੱਲਿਓਂ ਨਿਕਲ ਕੇ ਇੱਟ ਅਬਦਾਲੀ ਦੇ ਨੱਕ ਤੇ ਵੱਜੀ ਸੀ ਤੇ ਉਸੇ ਇੱਟ ਦੇ ਜ਼ਖਮ ਨਾਲ ਉਹਦੀ ਮੌਤ ਹੋਈ ਸੀ। ਜਦੋਂ ਸਿੱਖ ਸਰਦਾਰਾਂ ਨੇ ਪਰਤ ਕੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਤੇ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੇ ਨੀਂਹ ਰੱਖੀ ਤੇ ਇੱਥੇ ਫਿਰ ਇੱਕ ਗੱਲ ਕਈਆਂ ਨੇ ਕਿਹਾ, ਰਹਿਣ ਦਿਓ, ਕੀ ਪਤਾ ਅਬਦਾਲੀ ਫਿਰ ਚੜ ਕੇ ਆਏ, ਅਜੇ ਉਹਦੇ ਨਾਲ ਟੱਕਰ ਲਈਏ। ਫਿਰ ਖਾਲਸੇ ਨੇ ਕਿਹਾ, ਕੋਈ ਗੱਲ ਨਹੀਂ, ਦਰਬਾਰ ਗੁਰੂ ਰਾਮਦਾਸ ਦੇ ਤੋਂ ਬਿਨਾਂ ਇਸ ਤਰ੍ਹਾਂ ਆਪਾਂ ਹੋ ਜਾਵਾਂਗੇ ਜਿਵੇਂ ਖਿਰਦੇ ਦਿਲ ਕੋਈ ਕੱਢ ਲਏ ਤੇ ਕਹਿਦਾ ਸਰੀਰ ਨੂੰ ਰਹਿਣ ਦਿਓ। ਉਸ ਵੇਲੇ 14 ਲੱਖ ਰੁਪਈਆ ਸਿੱਖ ਸਰਦਾਰਾਂ ਨੇ ਚਾਦਰ ਤੇ ਇਕੱਠਾ ਕੀਤਾ। ਇਸੇ ਸੁਰ ਸਿੰਘ ਪਿੰਡ ਦਾ ਸੀ ਮਿਸਤਰੀ ਭਾਈ ਦੇਸ਼ ਰਾਜ, ਵਾਹਿਗੁਰੂ ਕੇ ਸਿੱਖਾਂ। ਬਸ ਮੈਂ ਇਸ ਕਰਕੇ ਮਿਸਾਲ ਦੇਣ ਲੱਗਾ, ਕਰਮ ਸਿੰਘ ਅਸਟੋਰੀਅਨ ਲਿਖਦੇ ਨੇ ਤਵਾਰੀਖ ਅੰਮ੍ਰਿਤਸਰ ਦੀ ਵਿੱਚ, ਉਹ ਕਹਿੰਦੇ ਨੇ ਸਿੱਖ ਸਰਦਾਰਾਂ ਨੇ ਮਿਸਤਰੀ ਦੇਸ਼ ਰਾਜ ਨੂੰ ਬੁਲਾਇਆ, 14 ਲੱਖ ਰੁਪਈਆ ਸਪੁਰਦ ਉਹਦੇ ਕੀਤਾ, ਕੀਮਤੀ ਹੀਰੇ ਸੋਨੇ ਮੋਤੀਆਂ ਦਾ ਕੋਈ ਢੇਰ ਥਾਂ ਹੀ ਨਹੀਂ ਤੇ ਇੱਕ ਉਹਨੂੰ ਮੋਹਰ ਦਿੱਤੀ ਗਈ ਸੀ। ਵੈਸੇ ਕਿੰਨਾ ਕੁ ਵਿਸ਼ਵਾਸ ਹੋਵੇਗਾ ਉਹਦਾ, ਮੇਰੇ ਦਾਤਿਆ ਕਿਤੇ ਵਿਸ਼ਵਾਸ ਵਾਲਾ ਇਹੋ ਜਿਹਾ ਪੈਦਾ ਹੋਵੇ ਸਿੱਖ ਪੰਥ ਵਿੱਚ, ਇੰਨਾ ਵਿਸ਼ਵਾਸ। ਕਹਿੰਦੇ ਨੇ ਤੈਨੂੰ ਮੋਹਰ ਦੇ ਦਿੱਤੀ ਏ, ਆਪਣੇ ਹੱਥ ਨਾਲ ਮੋਹਰ ਲਾ ਕੇ ਜਿਸ ਵੀ ਮਿਸਲ ਨੂੰ ਜਿਸ ਸਰਦਾਰ ਨੂੰ ਤੂੰ ਚਿੱਠੀ ਲਿਖੇਗਾ, ਜਿੰਨੇ ਪੈਸੇ ਮੰਗਾਏਗਾ ਓਨੇ ਪੈਸੇ ਤੇਰੇ ਘਰ ਆ ਜਾਣਗੇ। ਕਰਮ ਸਿੰਘ ਸਟੋਰੀਅਨ ਉੱਤੇ ਲਿਖਦੇ ਨੇ, ਇੰਨਾ ਰੁਪਈਆ, ਇੰਨੇ ਹੀਰੇ ਮੋਤੀ ਟਰੰਕ ਭਰ ਕੇ ਸੰਦੂਕ ਭਰ ਕੇ ਦੇਸ਼ ਰਾਜ ਦੇ ਘਰ ਪਏ ਨੇ। ਕਮਾਲ ਦੀ ਗੱਲ, ਇੱਕ ਦੁੱਕੀ ਵੀ, ਇੱਕ ਟਕਾ ਵੀ ਹਰਿਮੰਦਰ ਦੀ ਸੇਵਾ ਵਿੱਚ ਆਏ ਪੈਸੇ ਵਿੱਚੋਂ ਨਹੀਂ ਖਰਚਿਆ। ਇਹਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ। ਕਹਿੰਦੇ ਨੇ ਉਹ ਮਾਈ ਰੱਜੀ ਤੇ ਮਿਸਤਰੀ ਦੇਸ਼ ਰਾਜ ਦੀ ਧੀ ਦੋਨੋਂ ਮਾਵਾਂ ਧੀਆਂ ਬਾਪ ਤੇ ਹਰਿਮੰਦਰ ਦੀ ਸੇਵਾ ਪਿਆ ਕਰਾਉਂਦਾ ਹੈ ਤੇ ਪਰਿਵਾਰ ਦੇ ਗੁਜ਼ਾਰੇ ਲਈ ਲੋਕਾਂ ਲਈ ਚੱਕੀ ਪੀ ਪੀ ਕੇ ਆਪਣੇ ਘਰ ਵਿੱਚ ਰੋਟੀ ਪਕਾਉਂਦੇ ਹੁੰਦੇ ਸਨ। ਹੁਣ ਤੱਕਿਓ ਏਦੋਂ ਵੱਡਾ ਇਖਲਾਕ ਵਾਲਾ ਜੀਵਨ, ਏਦੋਂ ਵੱਡੀ ਪਵਿੱਤਰਤਾ ਤੇ ਇਮਾਨਦਾਰੀ ਕਿਤੋਂ ਮਿਲੇਗੀ, ਜਿਹਨੂੰ ਇੰਨਾ ਹੱਕ ਹੈ ਤੂੰ ਮੋਹਰ ਲਿਖ ਕੇ ਜਿਹਦੇ ਤੋਂ ਮਰਜ਼ੀ ਮਾਇਆ ਮੰਗਾ ਲੈ ਪਰ ਆਪਣੇ ਉਹਦੇ ਘਰ ਦੇ ਅੰਦਰ ਚੱਕੀ ਪੀ ਕੇ ਚੱਕੀ ਵਾਹ ਕੇ ਪਰਿਵਾਰ ਦੇ ਲੋਕ ਪੇਟ ਭਰਦੇ ਨੇ। ਖੈਰ, ਜਿਹੜੀ ਅਰਜ਼ ਮੈਂ ਕਰਨੀ ਚਾਹੁੰਦਾ, ਗੁਰੂ ਹਰਗੋਬਿੰਦ ਸਾਹਿਬ ਅੱਜ 11 ਸਾਲ ਦੀ ਉਮਰ ਤੇ ਧੰਨ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਇੱਕ ਆਵਾਜ਼ ਦਿੱਤੀ, ਸੋਹਣੀਆਂ ਜਵਾਨੀਆਂ, ਕੀਮਤੀ ਘੋੜੇ ਤੇ ਕੀਮਤੀ ਸ਼ਸਤਰ, ਭਾਈ ਵਿਧੀ ਚੰਦ 509 ਜਵਾਨ ਦੇ ਕਰੀਬ ਦੱਸਦੇ ਨੇ ਸੁਰ ਸਿੰਘ ਪਿੰਡ ਦਾ, ਉੱਠ ਕੇ ਖੜਾ ਹੋ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ, ਅਸੀਂ ਘਰੋਂ ਪੱਕਾ ਨਿਰਣਾ ਕਰਕੇ ਆਏ ਹਾਂ ਕਿ ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਬਸ ਇੱਕ ਕਿਰਪਾ ਕਰ ਦੇਈ, 2 ਵੇਲੇ ਦਾ ਪ੍ਰਸ਼ਾਦਾ ਦੇ ਦੇਈ ਤੇ 6 ਮਹੀਨਿਆਂ ਬਾਅਦ ਕੁਰਤਾ ਇੱਕ ਦੇ ਦੀ ਕਰੀ ਤਨ ਢੱਕਣ ਨੂੰ, ਆ ਠੀਕਰਾ ਤੇਰਾ, ਜਿੱਥੇ ਲੋੜ ਪਏ ਮੇਰੇ ਦਾਤਿਆ ਇਸ ਤਨ ਦੇ ਠੀਕਰੇ ਨੂੰ ਤੂੰ ਬੰਨ ਸਕਦੇ। 509 ਜਵਾਨ ਉਸ ਪਿੰਡ ਵਿੱਚੋਂ ਆਇਆ ਤੇ ਕੱਲਾ ਉਹ ਨੌਜਵਾਨ 500 ਨਹੀਂ, ਫਿਰ 2 ਢਾਡੀ ਆਏ, ਭਾਈ ਨੱਥਾ ਤੇ ਭਾਈ ਅਬਦੁੱਲਾ। ਕਮਾਲ ਦੀ ਗੱਲ, ਗੁਰੂ ਕੇ ਸਿੱਖੋ ਕਦੀ ਇਤਿਹਾਸ ਪੜ੍ਹਿਓ, 9 ਵਾਰ 9 ਧੁਨੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ, 22 ਵਾਰਾਂ ਨੇ, 9 ਇਹਨਾਂ ਤੇ ਧੁਨੀਆਂ ਨੇ, ਜਿਵੇਂ ਟੁੰਡੇ ਅਸਰਾਜ ਕੀ ਧੁਨੀ, ਮਲਕ ਚੰਦਰਹੜਾ ਕੀ ਧੁਨੀ ਜਾਂ ਲੱਲਾ ਬੈਲੀਮਾ ਕੀ ਧੁਨੀ। ਉੱਥੇ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਜਿੱਥੇ ਅਕਾਲ ਗੂੰਗੇ, 2 ਮਹੀਨੇ ਨੱਥਾ ਮਲ ਤੇ ਅਬਦੁੱਲਾ ਦੋਨੋਂ ਭਰਾ ਇਹ 22 ਦੀਆਂ 22 ਵਾਰਾਂ ਸੁਣਾਉਂਦੇ ਰਹੇ, 2.5 ਵਾਰਾਂ, 9 ਦੀਆਂ 9 ਧੁਨੀਆਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਾ ਕੇ ਸੁਣਾਈਆਂ ਤੇ 2 ਮਹੀਨੇ ਦੇ ਕਰੀਬ ਸਮਾਂ ਲੱਗਾ। ਅੱਜ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਭਰੇ ਦਰਬਾਰ ਵੀ ਜਦੋਂ ਕਿਰਪਾਨਾ ਪਾਉਣ ਲੱਗੇ ਤੇ ਜਿਹੜੇ ਕਾਇਲ ਤੇ ਬੁੱਧ ਦਿਲ ਸਨ ਉਹਨਾਂ ਨੇ ਇੱਕੋ ਦਮ ਤੜਫਣੇ ਸੀ ਕਿਉਂਕਿ ਪੂਜਾ ਦਾ ਧਾਨ ਖਾਣ ਵਾਲਾ ਉਹ ਕਦੀ ਛੇਤੀ ਕੀਤਿਆਂ ਕੌਮੀ ਸੋਚ ਨਹੀਂ ਰੱਖ ਸਕਦਾ। ਉਸ ਵਕਤ ਤੜਫੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਕਰ ਦਿੱਤਾ ਤੇ ਸਤਿਗੁਰੂ ਨੇ ਇੱਥੇ ਦੋ ਸ਼ਬਦ ਕਹੇ ਸਨ ਕਿਹਾ ਵੀ ਅਸੀਂ ਮੁੱਠੀ ਪਾਰਾਂ ਕਿ ਆਪਾਂ ਜਹਾਂਗੀਰ ਨਾਲ ਟੱਕਰ ਲੈ ਸਕਾਂਗੇ ਤੇ ਤਨ ਗੁਰੂ ਹਰਗੋਬਿੰਦ ਸਾਹਿਬ ਨੇ ਖਲੋ ਕੇ ਕਿਹਾ ਸੀ ਕਹਿਣ ਲੱਗੇ ਉਹ ਸਿੱਖੋ ਜਿਹੜੇ ਦਰਿਆ ਨੇ ਸੋਮੇ ਹਮੇਸ਼ਾ ਥੋੜੀ ਥਾਂ ਤੋਂ ਨਿਕਲਦੇ ਨੇ ਪਰ ਜਦੋਂ ਸੋਮਾ ਫੱਟ ਕੇ ਬਾਹਰ ਨਿਕਲ ਜਾਏ ਤੇ ਦਰਿਆਵਾਂ ਦੇ ਵਹਿਣ ਛੇਤੀ ਕੀਤਿਆਂ ਮੋੜੇ ਨਹੀਂ ਜਾਂਦੇ। ਇੱਕ ਛੋਟੀ ਜੀ ਮਾਚਿਸ ਦੀ ਤੀਲ ਇੱਕ ਤੀਲੀ ਲੱਕੜ ਦੀ ਪੂਰੇ ਦੇ ਪੂਰੇ ਜੰਗਲ ਨੂੰ ਸਾੜ ਕੇ ਰਾਹ ਕਰ ਸਕਦੀ ਏ। ਕਹਿਣ ਲੱਗੇ ਤੁਸੀਂ ਤਾਂ ਗੁਰਸਿੱਖ ਹੋ ਤੇ ਉਹ ਗੁਰਸਿੱਖ ਜਿਨ੍ਹਾਂ ਦੇ ਹਿਰਦੇ ਨੂੰ ਅਜੇ ਕੁਝ ਦਿਨ ਪਹਿਲਾਂ ਤੱਤੀ ਤਵੀ ਤੇ ਰੱਖ ਕੇ ਭੁੰਨ ਦਿੱਤਾ ਹੋਵੇ ਕਿ ਉਹ ਅੱਜ ਵੀ ਸ਼ਸਤਰ ਨਹੀਂ ਚੁੱਕਣਗੇ ਤੇ ਕਦੋਂ ਚੁੱਕਣਗੇ। ਜਦੋਂ ਸਾਹਿਬ ਨੇ ਇੰਨੇ ਸ਼ਬਦ ਕਹਿ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਉੱਠੇ ਜਿਨ੍ਹਾਂ ਨੇ ਕੁਰਬਾਨੀ ਯੁੱਗ ਵੀ ਵੇਖਿਆ ਸੀ ਤੇ ਅੱਜ ਉਹ ਬਿਰਧ ਬਾਬਾ ਆਪਣੀਆਂ ਅੱਖਾਂ ਦੇ ਸਾਹਮਣੇ ਉਹ ਸੂਰਮਿਆਂ ਵਾਲਾ ਸੂਰਮ ਗਤੀ ਵਾਲਾ ਯੁੱਗ ਤੱਕਦਾ ਹੈ। ਦੋ ਕਿਰਪਾਨਾਂ ਪਾਈਆਂ ਗੁਰੂ ਹਰਗੋਬਿੰਦ ਤਖ਼ਤ ਤੇ ਬੈਠੇ ਤੇ ਦੋਨੋਂ ਭਰਾ ਨੱਥਾ ਤੇ ਅਬਦੁੱਲਾ ਉੱਠ ਕੇ ਖੜੇ ਹੋਏ। ਇੱਕ ਨੇ ਢੱਡ ਪਕੜੀ ਇੱਕ ਨੇ ਸਰੰਗੀ ਪਕੜ ਕੇ ਜਦੋਂ ਵਾਰ ਸ਼ੁਰੂ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖ ਕੇ ਕਹਿਣ ਲੱਗੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਕਹਿਣ ਲੱਗੇ ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰੂ ਪਾਏ ਕਹਿ ਇਹ ਪਹਿਲਾ ਬਚਨ ਕਿਹਾ ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰੂ ਪਾਏ ਕਹਿ ਸਭ ਬਰਨੀ ਨੈ ਜਾਏ ਕਹੂੰ ਕਿਆ ਗਾਏ ਕਹਿ ਰਸ ਪੈ ਮਲੀਨ ਸੋ ਦਰਸ਼ ਦਿਖਾਏ ਕਹਿ ਸ਼੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਏ ਕਹਿ। ਕਹਿਣ ਲੱਗੇ ਨਾਥ ਅਬਦੁੱਲਾ ਜਸ਼ ਕਯੋ ਬਣਾਏ ਕਹਿ। ਫਿਰ ਜਦੋਂ ਜਸ਼ ਗਾਇਆ ਦੂਜੀ ਪੌੜੀ ਗਾਈ। ਕਹਿਣ ਲੱਗੇ ਦੋ ਤਲਵਾਰਾਂ ਵੱਜੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਮਤ ਬਾਹ ਕੋਟਗੜ ਦਰਵਾਜ਼ਾ ਬਲਖ ਬਕੀਰ ਦੀ ਨਾ ਸਿਪਾਹੀ ਨੀਲ ਨਲ ਮਾਰ ਦੁਸ਼ਟਾ ਕਰੇ ਤਗੀਰ ਦੀ। ਤੇ ਅੱਜ ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਗਾਵਤ ਦੀ ਵਾਰ ਗਾਈ ਗਈ ਤੇ ਅਖੀਰ ਦੇ ਸ਼ਬਦ ਸਨ ਪੱਗ ਤੇਰੀ ਕੀ ਜਹਾਂਗੀਰ ਕਿ ਜਹਾਂਗੀਰ ਤੇਰੀ ਕੀ ਤਾਕਤ ਕਿ ਗੁਰੂ ਨਾਨਕ ਦੇ ਘਰ ਵੱਲ ਤੂੰ ਹੁਣ ਝਾਕੇ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਦਣ ਸ਼ਸਤਰ ਧਾਰਨ ਕੀਤੇ ਨੇ ਚਾਰ ਜਥੇਦਾਰ ਖਾਪੇ ਤੇ ਇੱਕ ਇੱਕ ਸੌ ਦਾ ਜਿਹੜਾ ਸਿੱਖਾਂ ਦਾ ਜਥਾ ਸੀ ਉਹਨਾਂ ਦੇ ਸਪੁਰਦ ਕੀਤਾ। ਬੜੀ ਖੁਸ਼ੀ ਦੀ ਗੱਲ ਸਭ ਤੋਂ ਪਹਿਲਾਂ ਜਥੇਦਾਰ ਫੌਜ ਦਾ ਭਾਈ ਸਾਹਿਬ ਭਾਈ ਵਿਧੀ ਚੰਦ ਨੂੰ ਥਾਪੇ ਹੈ। ਦੂਜਾ ਜਥੇਦਾਰ ਸੌ ਸਿਪਾਹੀ ਦਾ ਭਾਈ ਪਿਰਾਣੇ ਨੂੰ ਥਾਪੇ ਹੈ। ਤੀਜਾ ਜਥੇਦਾਰ ਸੌ ਸਿਪਾਹੀ ਦਾ ਆਗੂ ਭਾਈ ਪੈੜੇ ਨੂੰ ਥਾਪੇ ਹੈ ਤੇ ਚੌਥਾ ਜਥੇਦਾਰ ਭਾਈ ਜੇਠੇ ਨੂੰ ਥਾਪਿਆ ਤੇ ਚਾਰੇ ਉਹ ਸਿੱਖ ਨੇ ਜਿਹੜੇ ਲਾਹੌਰ ਗੁਰੂ ਅਰਜਨ ਦੇਵ ਦੀ ਸ਼ਹੀਦੀ ਨੂੰ ਦੇਖ ਕੇ ਆਏ ਨੇ। ਮੇਰੇ ਸਾਹਿਬ ਨੇ ਤੱਕਿਆ ਇਹਨਾਂ ਦਾ ਖੂਨ ਉਬਾਲੇ ਪਿਆ ਖਾਂਦਾ ਕਿਉਂ ਨਾ ਇਹਨਾਂ ਚਾਰਾਂ ਨੂੰ ਇੱਕ ਇੱਕ ਸੌ ਦਾ ਜਥਾ ਦੇ ਕੇ ਜਥੇਦਾਰ ਬਣਾ ਦੇ। ਚਾਰ ਜਥੇ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਦਿਨ ਬਣਾਏ ਨੇ। ਇੱਥੇ ਇੱਕ ਸਵਾਲ ਫਿਰ ਉੱਠਿਆ ਕਿ ਸ਼ਸਤਰ ਧਾਰਨ ਕਰਨੇ ਕੋਈ ਜ਼ਰੂਰੀ ਨੇ? ਅੱਜ ਵੀ ਅਸੀਂ ਇੱਕ ਸਵਾਲ ਇਹ ਸਾਡਾ ਉੱਠਦਾ ਕਿ ਸ਼ਸਤਰ ਜ਼ਰੂਰੀ ਨੇ? ਚੇਤੇ ਰੱਖਿਓ ਦੋ ਕਿਰਪਾਨਾਂ ਨੇ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਪ੍ਰਿੰਸੀਪਲ ਹਰਭਜਨ ਸਿੰਘ ਗੱਲ ਕਹਿੰਦੇ ਹੁੰਦੇ ਸਨ ਚੰਡੀਗੜ੍ਹ ਵਾਲੇ, ਉਹ ਕਹਿੰਦੇ ਸਨ ਪੀਰੀ ਦੀ ਕਿਰਪਾਨ ਨੂੰ ਬਚਾਉਣ ਲਈ ਮੀਰੀ ਦੀ ਕਿਰਪਾਨ ਅੱਤ ਜ਼ਰੂਰੀ ਏ। ਚੇਤੇ ਰੱਖਿਓ ਪੀਰੀ ਬਚਾਉਣ ਲਈ ਧਰਮ ਬਚਾਉਣ ਲਈ ਸ਼ਸਤਰ ਚੁੱਕਣਾ ਅੱਤ ਜ਼ਰੂਰੀ ਏ, ਪਰ ਅੱਜ ਕੰਮ ਉਲਟਾ ਹੋ ਗਿਆ। ਆਪਣੀ ਕੁਰਸੀ ਬਚਾਉਣ ਲਈ ਧਰਮ ਨੂੰ ਕਿਰਪਾਨ ਦੀ ਤਰ੍ਹਾਂ ਵਰਤਿਆ ਜਾਂਦਾ। ਉੱਥੇ ਫਿਰ ਭਾਈ ਗੁਰਦਾਸ ਜਿਨ੍ਹੇ ਕੱਲ ਵੀ ਮੀਣੇ ਦਾ ਪਾਜ ਉਘੇੜਿਆ ਤੇ ਭਾਈ ਗੁਰਦਾਸ ਨੇ ਕਲਮ ਚੁੱਕੀ, ਉਹਨਾਂ ਨੇ ਫਿਰ ਕੁਝ ਵਾਰਾਂ ਲਿਖੀਆਂ, ਉਹਨਾਂ ਵਿੱਚ ਪੌੜੀਆਂ ਦਰਜ ਕੀਤੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਕਿਉਂ ਧਾਰਨ ਕੀਤੇ ਨੇ, ਕੀ ਜ਼ਰੂਰਤ ਪੈ ਗਈ। ਤੇ ਉਹਨਾਂ ਨੇ ਇੱਕ ਵਾਰ ਲਿਖੀ, ਕਹਿਣ ਲੱਗੇ ਕੁਦਰਤ ਦਾ ਇੱਕ ਨੇਮ ਏ, ਜਿੱਥੇ ਉਹਨੇ ਗੁਲਾਬ ਦਾ ਫੁੱਲ ਪੈਦਾ ਕੀਤਾ ਉੱਥੇ ਨਾਲ ਤਿੱਖਾ ਕੰਡਾ ਕਿਉਂ ਪੈਦਾ ਕਰ ਦਿੱਤਾ? ਦੋਨੋਂ ਇੱਕ ਦੂਜੇ ਦੇ ਵਿਰੋਧੀ ਕਿਉਂ? ਜਿੱਥੇ ਰੱਬ ਨੇ ਕੀਮਤੀ ਚੰਦਨ ਪੈਦਾ ਕੀਤਾ ਉੱਥੇ ਮਾਲਕ ਨੇ ਸੱਪ ਕਿਉਂ ਨਾਲ ਪੈਦਾ ਕਰ ਦਿੱਤੇ? ਕਹਿਣ ਲੱਗੇ ਤੁਸੀਂ ਅਮੀਰ ਘਰਾਂ ਵਿੱਚ ਰਹਿਣ ਵਾਲੇ, ਤੁਹਾਡੀਆਂ ਬਾਹਾਂ ਵਿੱਚ ਤਾਕਤ ਹੈ, ਲੋੜ ਕੀ ਏ ਗੂਵਿਆਂ ਨੂੰ ਜੰਦੇ ਮਾਰ ਕੇ ਆਉਂਦੇ ਹੋ ਤੇ ਲੋੜ ਕੀ ਏ ਘਰਾਂ ਵਿੱਚ ਕੁੱਤੇ ਰੱਖਣ ਦੀ? ਅੱਗੋਂ ਨਾ ਉੱਤਰ ਦਿੱਤਾ ਕਹਿਣ ਲੱਗੇ ਕੰਡਾ ਰੱਬ ਨੇ ਇਸ ਕਰਕੇ ਪੈਦਾ ਕੀਤਾ ਹੈ ਕਿ ਫੁੱਲ ਨੂੰ ਤੋੜਨ ਤੋਂ ਪਹਿਲਾਂ ਇੱਕ ਗਿੱਲ ਚੇਤੇ ਰੱਖੀ, ਇਹਦੀ ਰੱਖਿਆ ਕਰਨ ਵਾਲਾ ਵੀ ਕੋਈ ਹੈ। ਚੰਦਨ ਦੇ ਨੇੜੇ ਸਭ ਇਸ ਕਰਕੇ ਵੇ ਕਿ ਚੰਦਨ ਕੀਮਤੀ ਹੈ, ਜਣਾ ਖਣਾ ਹੱਥ ਨਾ ਪਾ ਜਾਏ। ਕਹਿਣ ਲੱਗੇ ਚੰਦਰਾ ਇਸ ਕਰਕੇ ਤੇ ਕੁੱਤਾ ਇਸ ਕਰਕੇ, ਕੋਈ ਸਿਰ ਫਿਰਿਆ ਇਸ ਘਰ ਨੂੰ ਲੁੱਟਣ ਦਾ ਯਤਨ ਨਾ ਕਰੇ। ਭਾਈ ਸਾਹਿਬ ਨੇ ਉੱਥੇ ਕਲਮ ਚੁੱਕ ਕੇ ਬਚਨ ਕਹਿ ਕਹਿਣ ਲੱਗੇ ਖੇਤੀ ਵਾਰ ਜੋ ਢਿੰਗਰੀ ਕਿੱਕਰ ਆਸ ਪਾਸ ਜਿਉਂ ਬਾਗ ਹੈ। ਜਿਵੇਂ ਖੇਤ ਦੇ ਚਾਰ ਚੁਫੇਰੇ ਵਾੜ ਦਿੱਤੀ ਕਿਉਂ, ਤੇ ਬਾਗ ਦੇ ਚਾਰ ਚੁਫੇਰੇ ਮੋੜੇ ਲਾਏ ਕਿਉਂ, ਖੇਤੀ ਵਾਰ ਜੋ ਢਿੰਗਰੀ ਕਿੱਕਰ ਆਸ ਪਾਸ ਜਿਉਂ ਬਾਗ ਹੈ। ਸੱਪ ਲਪੇਟੈ ਚਾਨਣੇ ਬੂਹਾ ਜੰਦਾ ਕੁੱਤਾ ਜਾਗੈ, ਬੂਹੇ ਨੂੰ ਜੰਦਰੇ ਤੇ ਕੁੱਤੇ ਕਿਉਂ ਜਾਗਦੇ ਨੇ। ਕਹਿੰਦੇ ਨੇ ਗੁਰੂ ਨਾਨਕ ਦੇ ਘਰੇ ਫੁਲਵਾੜੀ, ਅੱਜ ਉਹਨੇ ਕੀਤੀ ਹੈ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਦੀ ਕੀਮਤ, ਕੱਲ ਨੂੰ ਇਸ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ, ਇਸ ਘਰ ਦੀ ਮਰਿਆਦਾ ਨੂੰ ਤੋੜਨ ਦਾ ਯਤਨ ਕਰੇ। ਤੇ ਭਾਈ ਸਾਹਿਬ ਨੇ ਫਿਰ ਉੱਥੇ ਕਿਆ ਕਹਿਣ ਲੱਗੇ, ਉਹਦੀ ਰੱਖਿਆ ਲਈ ਕਿਰਪਾਨਾਂ ਧਾਰਨ ਕਰਨੀਆਂ ਜ਼ਰੂਰੀ। ਉੱਥੇ ਫਿਰ ਦੂਜੀ ਉਹਨਾਂ ਉਦਾਹਰਨ ਦਿੱਤੀ, ਉਹਨਾਂ ਕਿਹਾ ਜੀ ਪ੍ਰੇਮ ਨਾਲ ਨਹੀਂ ਸਮਝਾਇਆ ਜਾਂਦਾ, ਆਪਾਂ ਆਮ ਤੌਰ ਤੇ ਸ਼ਬਦ ਵਰਤਨੇ ਆ। ਤੇ ਭਾਈ ਗੁਰਦਾਸ ਕਹਿਣ ਲੱਗੇ, ਹੁਣ ਬਾਹਰ ਖਲੋ ਕੇ ਖੂਹ ਦੇ ਕੋਈ ਇਹ ਕਹਿ ਵੀ ਮੈਂ ਮਟਕੇ ਨੂੰ ਜਾਂ ਭਾਂਡੇ ਨਾਲ ਰੱਸਾ ਵੀ ਨਹੀਂ ਬੰਨਣਾ ਤੇ ਪਾਣੀ ਬਾਹਰ ਆ ਜਾ। ਕਹਿਣ ਲੱਗੇ ਖੂਹ ਵਿੱਚੋਂ ਪਾਣੀ ਕੱਢਣ ਦੇ ਲਈ ਰੱਸਾ ਜ਼ਰੂਰ ਭਾਂਡੇ ਨਾਲ ਬੰਨਣਾ ਪਏਗਾ। ਉਹਦੇ ਗੱਲ ਨੂੰ ਸੱਪ ਦੇ ਕੋਲ ਮਣੀ ਏ, ਕਦੀ ਹੱਸ ਕੇ ਸੱਪ ਨੇ ਮਣੀ ਨਹੀਂ ਦਿੱਤੀ, ਮਣੀ ਲੈਣ ਲਈ ਮਾਰਨਾ ਪਏਗਾ। ਕਹਿਣ ਲੱਗੇ ਨਾਰੀਅਲ ਦੇ ਵਿੱਚ ਗਰੀ ਏ, ਭੰਨਣ ਤੋਂ ਬਿਨਾਂ ਗਰੀ ਨਹੀਂ ਨਿਕਲਦੀ। ਮਿਰਗ ਦੀ ਨਾਭੀ ਅੰਦਰ ਕਸਤੂਰੀ ਏ, ਮਰਨ ਤੋਂ ਬਿਨਾਂ ਕਸਤੂਰੀ ਨਹੀਂ ਬਾਹਰ ਆਉਂਦੀ। ਤੇ ਕਹਿੰਦੇ ਨੇ ਬੇਮੁਖ ਬੰਦੇ ਨੂੰ ਸਾਧਿਆ ਪਿਆਰ ਨਾਲ ਨਹੀਂ ਜਾਂਦਾ, ਜਦੋਂ ਹੱਦ ਟੱਪ ਜਾਏ ਤੇ ਉਹਨੂੰ ਕੇਵਲ ਕਿਰਪਾਨ ਨਾਲ ਹੀ ਸਾਧਿਆ ਜਾਂਦਾ। ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਜਿਉਂ ਕਰ ਖੂਹ ਨਿਕਲੇ ਗਲ ਵੱਧੇ ਪਾਣੀ, ਜਿਉਂ ਮਨ ਕਾਲੇ ਸੱਪ ਸਿਰ ਹੱਥ ਦੇ ਨਾ ਜਾਣੀ। ਕਹਿਣ ਲੱਗੇ ਨਾਭ ਕਥੂਰੀ ਮਿਰਗ ਦੇ ਮਰ ਮੁੱਕੇ ਆਣੀ, ਤੇਲ ਤਿਲੋ ਕਿਉਂ ਨਿਕਲੇ ਬਿਨ ਪੀੜੇ ਕਹਾਣੀ, ਜਿਉਂ ਮੂੰਹ ਭੰਨੇ ਗਰੀ ਦੇ ਨਲੀਏਰ ਨਿਸ਼ਾਨੀ। ਕਹਿੰਦੇ ਨੇ ਤਿਉਂ ਬੇਮੁਖ ਲੋਹਾ ਸਾਧੀ ਹੈ ਵਗਦੀ ਵਧਾਣੀ। ਇਸੇ ਤਰ੍ਹਾਂ ਬੇਮੁਖ ਨੂੰ ਸ਼ਸਤਰ ਨਾਲ ਸਾਧਿਆ ਜਾਂਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਜਿੱਥੇ ਧਾਰਨ ਕੀਤੇ ਉੱਥੇ ਦਾਤਾਰ ਨੇ ਕਰਕੇ ਕਿਰਪਾ ਅਕਾਲ ਤਖ਼ਤ ਦੀ ਸਿਰਜਣਾ ਕੀਤੀ। ਬਾਬਾ ਬੁੱਢਾ ਭਾਈ ਗੁਰਦਾਸ ਦੇ ਵਿੱਚ ਲੱਗੇ, ਮੇਰੇ ਹਜ਼ੂਰ ਨੂੰ ਜਿਹੜੀ ਅਰਜ਼ ਕਰਨੀ ਹੈ ਕਿ ਗੁਰੂ ਹਰਗੋਬਿੰਦ ਨੂੰ ਸਿਮਰਿਆ ਕਿ ਸਤਿਗੁਰੂ ਉੱਥੇ ਪਹੁੰਚਦੇ ਨੇ, ਚਾਰ ਕੁ ਮਸਾਲਾਂ ਨੇ ਉਹਨਾਂ ਦੇ ਪਵਿੱਤਰ ਜੀਵਨ ਵਿੱਚੋਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਨੇ ਤੇ ਚਾਰੇ ਦੀਆਂ ਚਾਰੇ ਜੰਗਾਂ ਗੁਰੂ ਦੇਵ ਨੇ ਜਿੱਤੀਆਂ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਹਿਲੀ ਜੰਗ, ਦੂਸਰੀ ਜੰਗ ਆਪਾਂ ਪੜ੍ਹਦੇ ਹਾਂ ਮਹਾਰਾਜ ਮੰਗਦੇ ਪੈਸਾ ਉਹ ਤੁਸੀਂ ਦੇ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਨੂੰ ਕੋਈ ਸਿਮਰੇ ਤਾਂ ਸਹੀ, ਸਾਹਿਬ ਦੇ ਕਹਿੰਦੇ ਨੇ ਜੋ ਮੰਗਿਆ ਤੁਸੀਂ ਦੇ ਦਿੱਤਾ। ਪੁੱਛਿਆ ਕੀ ਮੰਗਿਆ, ਕਹਿਣ ਲੱਗੇ ਜਿੱਦਣ ਘਰੋਂ ਸ਼ਸਤਰ ਬੰਨ ਕੇ ਤੁਰੇ ਸਾਂ, ਇੱਕ ਇੱਛਾ ਸੀ ਬਾਣੀ ਦੋਨੋਂ ਇਕੱਠੀ ਪੜ੍ਹਨੇ ਹਨ, ਸੇਵਾ ਇਕੱਠੀ ਕਰਦੇ ਸਾਂ ਮੈਂ ਤੇ ਭਾਈ ਮੋਹਨ, ਦੋਨੋਂ ਕਹਿ ਰਹੇ ਨੇ। ਕਹਿੰਦੇ ਨੇ ਇੱਕ ਇੱਛਾ ਸੀ ਕਿ ਅੰਤਲੇ ਸਵਾਸ ਵੀ ਇਕੱਠੇ ਨਿਕਲਣ ਤੇ ਜਦੋਂ ਸਵਾਸ ਪੂਰੇ ਹੋਣ ਤੇ ਗੁਰੂ ਹਰਗੋਬਿੰਦ ਸਾਹਿਬ ਸਾਡੇ ਕੋਲ ਹੋਵੇ, ਅੰਤਲਾ ਸਾਹ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਵਿੱਚ ਨਿਕਲੇ। ਸਿੱਖ ਵਿਦਵਾਨ ਕਹਿੰਦੇ ਨੇ, ਫਿਰ ਦੂਸਰੇ ਨੂੰ ਪੁੱਛਿਆ ਤੇਰੀ ਇੱਛਾ, ਉਹਨੇ ਦੋ ਗੱਲਾਂ ਕਹੀਆਂ। ਗੁਰਬਿਲਾਸ ਵਿੱਚ ਲਿਖਿਆ ਸਹਿਕ ਦੇ ਨੇ ਕਿਹਾ, ਸਤਿਗੁਰੂ ਇੱਕ ਧਰਮ ਦਾ ਯੁੱਧ ਕਦੀ ਨਾ ਬੰਦ ਕਰੀ ਤੇ ਦੂਸਰਾ ਜ਼ਾਲਮ ਨੂੰ ਬਾਜ ਨਹੀਂ ਉਮੋੜਨਾ। ਦੇਖੋ ਅੰਤਲੇ ਸਮੇਂ ਦੋ ਵਚਨ, ਧਰਮ ਯੁੱਧ ਨਹੀਂ ਰੁਕਣ ਦੇਣਾ ਤੇ ਜ਼ਾਲਮ ਨੂੰ ਧੱਕੇ ਨਾਲ ਬਾਜ ਨਹੀਂ ਵਾਪਸ ਹੋਣ ਦੇਣਾ। ਇਹੀ ਗੱਲ ਕਹਿੰਦਿਆਂ ਸਾਹਿਬ ਨੇ ਦੋਨਾਂ ਦੇ ਸਿਰ ਤੇ ਹੱਥ ਰੱਖਿਆ ਤੇ ਇਕੱਠਿਆਂ ਸ਼ਬਦ ਵਰਤਿਆ ਸੀ, ਬੇਟਾ ਇਸ ਸਮੇਂ ਕੇਵਲ ਗੁਰੂ ਚਰਨਾਂ ਵਿੱਚ ਤੇ ਵਾਹਿਗੁਰੂ ਮੁੱਖ ਤੋਂ ਉਚਾਰੋ। ਬਸ ਵਾਹਿਗੁਰੂ ਸ਼ਬਦ ਕਹਿਣ ਦੀ ਦੇਰ ਸੀ, ਦੋਨਾਂ ਦੇ ਜਿਹੜੇ ਪ੍ਰਾਣ ਨਿਕਲੇ ਤੇ ਸਰੀਰ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਵਿੱਚ ਪਏ ਸਨ। ਕਿ ਸਿਮਰਿਆ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ ਨੇ। ਦੂਸਰੀ ਉਦਾਹਰਨ ਦੇਣੀ ਚਾਹੁੰਦਾ, ਕੋਈ ਗੁਰੂ ਨੂੰ ਸਿਮਰੇ ਤਾਂ ਸਹੀ। ਧੰਨ ਗੁਰੂ ਹਰਗੋਬਿੰਦ ਸਾਹਿਬ ਲਾਹੌਰ ਗਏ ਨੇ, ਸਿਰਫ ਟਿਊਕ ਮਾਤਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਸਿਮਰੋ ਗੁਰੂ ਹਰਗੋਬਿੰਦ ਸਾਹਿਬ ਨੂੰ। ਦੋਨੋਂ ਭਰਾ ਕੀਰਤਨ ਪੈ ਕਰਦੇ ਨੇ, ਬਾਬਾ ਸੱਤਾ ਤੇ ਬਲਵੰਡ ਜੀ। ਆਸਾ ਕੀ ਵਾਰ ਦਾ ਕੀਰਤਨ ਹੁੰਦਾ ਪਿਆ, ਤੇ ਅਖੀਰ ਦੀ ਪੌੜੀ ਪੜ੍ਹ ਕੇ ਦੋਨੋਂ ਖੜੇ ਹੋ ਗਏ ਨੇ। ਸੰਗਤ ਦੇਖਦੀ ਏ, ਪੁੱਛਿਆ ਪਤਾ ਨਹੀਂ ਕਿ ਅੱਜ ਇਹਨਾਂ ਦੀ ਕੁਛ ਮੰਗ ਨਾ ਹੋਵੇ। ਦੋਨੋਂ ਹੱਥ ਜੋੜ ਕੇ ਕਹਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਦਾਤਾ ਜੀ, ਕਿ ਸਾਡੀ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਏ। ਪੁੱਛਿਆ ਜੀ ਕੀ? ਕਹਿਣ ਲੱਗਿਆ ਜੀ, ਕੀਰਤਨ ਕਰਦਿਆਂ ਸਮਝ ਪੈ ਗਈ ਏ ਕਿ ਅਸੀਂ ਦੋਨਾਂ ਭਰਾਵਾਂ ਨੇ ਅੱਜ ਘਰ ਨਹੀਂ ਜਾਣਾ, ਪ੍ਰਾਣ ਇੱਥੇ ਤਿਆਗ ਦੇਣੇ ਨੇ। ਬਸ ਕਿਰਪਾ ਕਰੀ, ਇੱਕ ਤਾਂ ਸਾਨੂੰ ਬਖਸ਼ ਦੇਈ ਤੇ ਦੂਜਾ ਸਾਡਾ ਸੰਸਕਾਰ ਉਸ ਰਾਵੀ ਦੇ ਕੰਢੇ ਕਰਿਆ ਜੇ ਜਿੱਥੇ ਸਾਨੂੰ ਬਖਸ਼ਣ ਵਾਲਾ ਸਦਾ ਲਈ ਪਾਣੀ ਵਿੱਚ ਲੀਨ ਹੋਇਆ ਸੀ। ਉੱਥੇ ਗੁਰਬਿਲਾਸ ਵਿੱਚ ਸ਼ਬਦ ਲਿਖੇ ਨੇ, ਸਿਮਰੋ ਗੁਰੂ ਹਰਗੋਬਿੰਦ ਨੂੰ। ਕਹਿਣ ਲੱਗੇ, ਗੁਰ ਮੂਰਤ ਮਨ ਮੈਂ ਦ੍ਰਿੜ ਕੀਨੀ। ਪਹਿਲਾ ਮੌਕਾ ਸੀ ਦੋਨਾਂ ਭਰਾਵਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਸਵਰੂਪ ਨੂੰ ਹਿਰਦੇ ਵਿੱਚ ਦ੍ਰਿੜ ਕੀਤਾ ਹੈ। ਸਤ ਨਾਮ ਕਹਿ ਬਾਪ ਤਜ ਦੀਨੀ, ਸਤ ਨਾਮ ਵਾਹਿਗੁਰੂ ਕਹਿ ਕੇ ਦੋਨਾਂ ਭਰਾਵਾਂ ਨੇ ਭਰੇ ਦਰਬਾਰ ਵਿੱਚ ਸਰੀਰ ਤਿਆਗ ਦਿੱਤੇ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਕਿਰਪਾ ਕੀਤੀ, ਸਿਮਰਨ ਵਾਲਿਆਂ ਨੂੰ ਭਾਗ ਫਿਰ ਲਾਇਆ। ਪਤਾ ਨੀ ਕਿਤਨੀਆਂ ਕੁ ਉਦਾਹਰਨਾਂ ਨੇ ਸਾਹਿਬ ਦੇ ਜੀਵਨ ਵਿੱਚ ਐਸੀਆਂ। ਅੱਜ ਦੇਖਾਂ, ਗਿਣਤੀ ਕਰਾਂ ਵੀ ਕਿੰਨੇ ਸਿੱਖ ਸਨ ਜਿਹੜੇ ਕਰਨੀ ਵਾਲੇ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਵਿੱਚ ਗਏ। ਭਾਈ ਮੋਹਨ, ਭਾਈ ਗੋਪਾਲ, ਭਾਈ ਸੱਤਾ ਤੇ ਭਾਈ ਬਲਵੰਡ, ਹੁਣ ਤੱਕੋ ਰਮਦਾਸ ਦੀ ਧਰਤੀ ਤੋਂ ਸੁਣਿਆ ਆ ਗਏ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਦਾ, ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਕੇ ਹੁਣ ਦਰਸ਼ਨ ਦੇ ਜਾਓ, ਕਿਉਂਕਿ ਸਰੀਰਕ ਮੇਲਾ ਕੁਝ ਕੁ ਦਿਨਾਂ ਦਾ ਰਹਿ ਗਿਆ। ਸਿਰਫ ਚੇਤੇ ਕੀਤਾ ਬਾਬਾ ਬੁੱਢਾ ਸਾਹਿਬ ਨੇ, ਗੁਰੂ ਹਰਗੋਬਿੰਦ ਸਾਹਿਬ ਆਪ ਗਏ ਨੇ ਉੱਥੇ। ਸਿੱਖ ਵਿਦਵਾਨ ਕਹਿੰਦੇ ਨੇ, ਬਾਬਾ ਬੁੱਢਾ ਸਾਹਿਬ ਦੇ ਚਰਨਾਂ ਨੂੰ ਹੱਥ ਲਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ। ਜਦੋਂ ਕੋਲ ਗਏ, ਸਤਿਕਾਰਯੋਗ ਬਾਬਾ ਬੁੱਢਾ ਜੀ ਨੇ ਨਮਸਕਾਰ ਕਰਨੀ ਚਾਹੀ, ਸਤਿਕਾਰ ਨਾਲ ਰੋਕ ਦਿੱਤਾ। ਸਾਰੀ ਰਾਤ ਬਚਨ ਬਿਲਾਸ ਕਰਦੇ ਰਹੇ ਤੇ ਅੰਮ੍ਰਿਤ ਵੇਲੇ ਬਾਬਾ ਬੁੱਢਾ ਸਾਹਿਬ ਇਸ਼ਨਾਨ ਕੀਤਾ ਤੇ ਜਪ ਸਾਹਿਬ ਦਾ ਪਾਠ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਝੁੱਕ ਕੇ ਕਹਿੰਦੇ ਨੇ, ਦਾਤਾ, ਇੱਕ ਸਦੀ ਤੋਂ ਵੱਧ ਤੇਰੇ ਦਰ ਤੇ ਚਾਕਰੀ ਕੀਤੀ ਏ, ਬੜੀਆਂ ਭੁੱਲਾਂ ਹੋਈਆਂ ਨੇ ਪਰ ਭੁੱਲ ਤੂੰ ਕਦੀ ਮੇਰੀ ਚਿਤਾਰੀ ਨਹੀਂ। ਅੱਜ ਬੁੱਢੇ ਨੂੰ ਜਾਣ ਲੱਗਿਆ ਕਹਿ ਦੇ ਤੈਨੂੰ ਬਖਸ਼ ਦਿੱਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਭਰ ਆਏ। ਉੱਥੇ ਫਿਰ ਬਚਨ ਕਿਹਾ ਸੀ, ਕਹਿਣ ਲੱਗੇ, ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰ ਨਾਨਕ ਦੇਉ। ਉੱਥੇ ਦੂਜਾ ਬਚਨ ਕਿਹਾ ਸੀ, ਕਹਿਣ ਲੱਗੇ, ਗੁਰੂ ਨਾਨਕ ਜਿਨ ਸੁਣਿਆ ਪੇਕਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਤੁਸੀਂ ਤਾਂ ਗੁਰੂ ਨਾਨਕ ਦਾ ਪਿਆਰ ਮਾਣੇ, ਆਪਣੇ ਹੱਥੀ ਇਸ਼ਨਾਨ ਕਰਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੋਢਾ ਲਾਇਆ, ਕਹਿੰਦੇ ਨੇ, ਜਦੋਂ ਚਿਖਾ ਤੇ ਰੱਖਿਆ ਗੁਰ ਬਿਲਾਸ ਵਿੱਚ ਆਉਂਦਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਵਿੱਚ ਉਦਨ ਨੀਰ ਛਲਕਾਇਆ ਸੀ। ਕਹਿੰਦੇ ਨੇ, ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ ਹਰਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਅਸਨੇ। ਚੇਤੇ ਕੀਤਾ ਸਾਹਿਬ ਨੂੰ, ਹਜ਼ੂਰ ਪਹੁੰਚੇ ਜਿਨ੍ਹਾਂ ਨੇ ਵੀ ਸਿਮਰਿਆ। ਉਸ ਤੋਂ ਅੱਗੇ ਤੱਕੋ, ਧੰਨ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਬੈਠੇ ਨੇ। ਕਿੰਨੇ ਦਿਨ ਹੋ ਗਏ ਨੇ ਇੱਥੇ ਦੀਵਾਨ ਸੱਜਦਾ ਪਏ ਤੇ ਹਜ਼ੂਰ ਨੇ ਅੰਮ੍ਰਿਤ ਵੇਲੇ ਕਹਿ ਦਿੱਤਾ ਵੀ ਕੱਲ ਨੂੰ ਆਪਾਂ ਚਲੇ ਜਾਂਦੇ। ਸਿੱਖਾਂ ਨੇ ਤਿਆਰੀ ਆਰੰਭ ਦਿੱਤੀ, ਦੇਖੋ ਗੁਰੂ ਹਰਗੋਬਿੰਦ ਸਾਹਿਬ ਨੂੰ ਕੁਛ ਸਿਮਰੇ, ਤਿਆਰੀ ਆਰੰਭ ਦਿੱਤੀ। ਅੱਜ ਇਤਿਹਾਸ ਦਾ ਪੱਖ ਜ਼ਿਆਦਾ ਰਹਿਣਾ, ਤਿਆਰੀ ਆਰੰਭ ਦਿੱਤੀ ਤੇ ਉੱਧਰ ਕੀ ਤੱਕ ਨਹੀਂ ਪਿਆ। ਪਿੰਡ ਹੈ ਤੁਕਲਾਣੀ, ਉੱਥੋਂ ਦਾ ਰਹਿਣ ਵਾਲਾ ਇੱਕ ਸੱਜਣ, ਉਹਦਾ ਨਾਮ ਹੈ ਸੱਦਾ, ਉਹਦੇ ਪੁੱਤਰ ਦਾ ਨਾਮ ਹੈ ਭਾਈ ਸਾਧੂ। ਉਸ ਭਾਈ ਸਾਧੂ ਉਹਦੇ ਪੁੱਤਰ ਦਾ ਵਿਆਹ ਹੁੰਦਾ ਤੇ ਪਿੰਡ ਬੜਾ ਵਿੱਚ, ਉੱਥੇ ਭਾਈ ਆਕਲ ਦੀ ਲੜਕੀ ਨਾਲ ਉਹਦੀ ਸ਼ਾਦੀ ਹੋਈ ਹੈ, ਆਨੰਦ ਕਾਰਜ ਹੋਇਆ। ਵਾਹਿਗੁਰੂ, ਜਦੋਂ ਵਿਆਹ ਹੋਇਆ ਤੇ ਭਾਈ ਆਕਲ ਦੀ ਲੜਕੀ ਪੜ੍ਹਦੀ ਸੀ ਗੁਰਬਾਣੀ, ਸੁਖਮਨੀ ਸਾਹਿਬ ਕੰਠੇ, ਉਹਨੂੰ ਆਸਾ ਕੀ ਵਾਰ ਕੰਠੇ, ਜਪ ਸਾਹਿਬ ਕੰਠ ਹੈ, ਤੇ ਜਿਹਦੇ ਲੜ ਲੱਗੀ ਉਹ ਸਾਰੇ ਦਾ ਸਾਰਾ ਪਿੰਡ ਤੇ ਪਰਿਵਾਰ ਸਰਵਰ ਨੂੰ ਪੂਜਦਾ ਤੇ ਕਬਰਾਂ ਤੇ ਦੀਵੇ ਬਾਲਦਾ। ਜਦੋਂ ਵਿਆਹ ਤੋਂ ਬਾਅਦ ਪਤਾ ਲੱਗਾ ਭਾਈ ਆਕਲ ਨੂੰ ਵੀ ਇਹ ਸਰਵਰ ਨੂੰ ਪੂਜਣ ਵਾਲੇ ਨੇ, ਤੇ ਡੋਲੀ ਵਿੱਚ ਬੈਠੀ ਉਸ ਬੱਚੀ ਦੀਆਂ ਭੂਬਾਂ ਨਿਕਲ ਗਈਆਂ, ਕਹਿੰਦੀ ਹੇ ਗੁਰੂ ਨਾਨਕ ਸਾਹਿਬ, ਸਿਮਰੋ ਕਦੇ ਗੁਰੂ ਹਰਗੋਬਿੰਦ ਸਾਹਿਬ ਨੂੰ। ਕਹਿੰਦੀ ਖੇ ਦਾਦਾ, ਤੇਰੇ ਘਰ ਦੇ ਵਿੱਚੋਂ ਗੁੜਤੀ ਮਿਲੀ ਸੀ, ਬਾਪੂ ਨੇ ਸਿੱਖੀ ਦੇ ਦਿੱਤੀ, ਕਦੀ ਕਿਸੇ ਪਿੱਪਲ ਨੂੰ, ਪੀਰ ਫਕੀਰ ਨੂੰ, ਜੰਡ ਨੂੰ, ਪੱਥਰ ਨੂੰ, ਮੰਦਰ ਨੂੰ ਕਿਸੇ ਅੱਗੇ ਨਹੀਂ ਸਾਂ ਝੁਕੀ। ਅੰਮ੍ਰਿਤ ਵੇਲੇ ਉੱਠਦੀ ਸਾਂ, ਨਾਲੇ ਕੰਮ ਕਰਦੀ ਸਾਂ, ਸੁਖਮਨੀ ਪੜ੍ਹਦੀ ਸਾਂ, ਅੱਜ ਜਿਹਦੇ ਲੜ ਲੱਗ ਕੇ ਚੱਲੀਆਂ ਇਹ ਤਾਂ ਤੇਰੇ ਘਰ ਤੋਂ ਨਫ਼ਰਤ ਕਰਦੇ ਨਹੀਂ। ਜੇ ਤੂੰ ਜ਼ਾਹਰਾ ਮੇਰਾ ਸਾਈਂ ਗੁਰੂ ਹੈ ਨਾ ਤੇ ਕਿਰਪਾ ਕਰ ਮੈਨੂੰ ਸਹੁਰੇ ਘਰ ਜਾਣ ਤੋਂ ਪਹਿਲਾਂ ਮੈਂ ਜਿਹਦੇ ਲੜ ਲੱਗੀਆਂ ਉਹਨੂੰ ਸਿੱਖੀ ਦੀ ਦਾਤ ਦੇ ਦੇ। ਹੁਣ ਤੱਕ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰੇ। ਉਸ ਬੀਬੀ ਨੇ ਡੋਲੀ ਬੈਠਿਆਂ ਸਿਰਫ ਇੰਨੇ ਸ਼ਬਦ ਕਹੇ ਕਿ ਕਿਰਪਾ ਕਰੋ ਮੈਨੂੰ ਸਹੁਰੇ ਘਰ ਵੜਨ ਤੋਂ ਪਹਿਲਾਂ ਮੈਨੂੰ ਸਿੱਖੀ ਦੀ ਦਾਤ ਦੇਈ। ਗੁਰੂ ਹਰਗੋਬਿੰਦ ਸਾਹਿਬ ਡਰੋਲੀਓ ਤੁਰਨ ਲੱਗੇ ਤੇ ਜਦੋਂ ਵਿਦਾ ਹੁੰਦੇ ਨੇ ਤੇ ਕਹਿਣ ਲੱਗੇ ਨਹੀਂ ਰੁਕ ਜਾਓ ਅੱਜ ਦਾ ਦਿਨ ਆਪਾਂ ਇੱਥੇ ਹੋਰ ਰੁਕਣਾ। ਸਿੱਖਾਂ ਤਰਕ ਨਹੀਂ ਕੀਤਾ, ਹਜ਼ੂਰ ਰੁਕ ਗਏ। ਸ਼ਾਮ ਦਾ ਵੇਲਾ ਆਇਆ, ਉਧਰੋਂ ਉਹ ਬੱਚੀ ਦੀ ਡੋਲੀ ਲੈ ਕੇ ਤੁਰੇ ਆਉਂਦੇ ਨੇ ਤੇ ਰੁਕੇ ਰਾਤ ਆ ਕੇ ਡਰੋਲੀ। ਇਹ ਮਿੱਥ ਨਹੀਂ, ਇਤਿਹਾਸ ਹੈ। ਕਹਿਣ ਲੱਗੇ ਜਦੋਂ ਡਰੋਲੀ ਰੁਕੇ ਤੇ ਇਧਰ ਕੀਰਤਨ ਦੀ ਆਵਾਜ਼ ਪਈ ਜਿੱਥੇ ਬਰਾਤ ਰਸਤੇ ਵਿੱਚ ਰੁਕੀ ਸੀ ਤੇ ਉਸ ਬੱਚੀ ਨੇ ਕਿਹਾ ਰਾਨੂੰ ਕਹਿ ਜਿੱਥੋਂ ਇਹ ਆਵਾਜ਼ ਹੁੰਦੀ ਉਹਦੇ ਨੇੜੇ ਲੈ ਜਾਓ। ਕੋਲ ਗਏ, ਕੁਛ ਸਿੱਖ ਤੁਰਿਆ ਜਾਂਦਾ ਸੀ, ਪੁੱਛਿਆ ਇੱਥੇ ਸਿੱਖ ਰਹਿੰਦੇ ਨੇ ਪਿੰਡ ਵਿੱਚ? ਸ਼ਾਮ ਦਾ ਵੇਲਾ ਸੋਦਰ ਦੀ ਚੌਂਕੀ ਵੀ ਲੱਗਦੀ ਹੈ ਤੇ ਉਹ ਸਿੱਖ ਕਹਿੰਦਾ ਨਹੀਂ ਬੀਬੀ, ਕੱਲੇ ਸਿੱਖ ਨਹੀਂ, ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਇੱਥੇ ਰਿਸ਼ਤੇਦਾਰੀ ਹੈ, ਸਾਂਢੂ ਭਾਈ, ਸਾਈਂ ਦਾਸ ਦਾ ਪਿੰਡ ਹੈ। ਤੇ ਕਹਿੰਦੀ ਹੈ ਸਤਿਗੁਰੂ ਦਾ ਸਾਂਢੂ? ਕਹਿਣ ਲੱਗੇ ਸਤਿਗੁਰੂ ਵੀ ਇੱਥੇ ਰਹਿੰਦੇ ਨੇ, ਅੱਜ ਸਵੇਰੇ ਚਲਾ ਜਾਣਾ ਸੀ ਪਰ ਪਤਾ ਨਹੀਂ, ਕਹਿੰਦੇ ਨੇ ਅੱਜ ਦੀ ਰਾਤ ਅਸੀਂ ਫਿਰ ਰਹਿਣਾ। ਸੁਣਦਿਆਂ ਸਾਰ ਬੀਬੀ ਦੇ ਕਿਰਦੇ ਵਿੱਚੋਂ ਬੈਰਾਗ ਦੀ ਮਾਨੋ ਜਿਵੇਂ ਕਾਂਗ ਉੱਠੀ, ਕਹਿੰਦੀ ਮੇਰਿਆ ਦਾਤਿਆ ਮੈਨੂੰ ਯਕੀਨ ਹੈ ਮੇਰੀ ਸਿੱਖੀ ਤੇਰੇ ਘਰ ਦੀ ਸਿੱਖੀ ਮੇਰੇ ਘਰ ਰਹਿ ਜਾਏਗੀ। ਕਹਾਰਾਂ ਨੂੰ ਉਸ ਵਕਤ ਜਿਹੜੇ ਗਹਿਣੇ ਸਨ ਉਹ ਦਿੱਤੇ। ਕਹਿਣ ਲੱਗੀ ਦੱਸੋ ਨਾ ਮੈਂ ਨਮਸਕਾਰ ਕਰਾਂ। ਇੱਥੇ ਕਹਿੰਦੇ ਨੇ ਉਹ ਬੱਚੀ ਮੱਥਾ ਟੇਕਣ ਗਈ, ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ, ਰੋ ਪਈ ਤੇ ਸੰਗਤ ਦੇ ਪਿੱਛੇ ਜਾ ਕੇ ਬਹਿ ਗਈ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਬਿਧੀ ਚੰਦ ਸੁਹਾਗ ਦਾ ਜੋੜਾ ਕਹਿੰਦਾ ਨਾ ਵਿਆ ਹੀ ਸੁਹਾਗਣ ਹੈ ਤੇ ਅੱਖਾਂ ਦਾ ਪਾਣੀ ਤੇ ਚਿਹਰੇ ਦਾ ਰੰਗ ਦੱਸਦਾ ਕੁਝ ਮੁਸੀਬਤ ਵਿੱਚ ਪਈ ਹੈ। ਇੱਧਰ ਸੱਦੇ ਨੂੰ ਪਤਾ ਲੱਗਾ ਉਹਦੀ ਨੂੰਹ, ਭਾਈ ਸਾਧੂ ਨੂੰ ਪਤਾ ਲੱਗਾ ਉਹਦੀ ਇਸਤਰੀ ਗੁਰੂ ਦਰਬਾਰ ਵਿੱਚ ਮੱਥਾ ਟੇਕਣ ਗਈ ਹੈ ਤੇ ਉਹਨੇ ਕਿਹਾ ਪੁੱਤਰ ਆਪਣੇ ਨੂੰ ਬੁਲਾ ਕੇ ਲਿਆ ਪਿਛਾਂ, ਸਰਵਰ ਨਾਰਾਜ਼ ਹੋ ਜਾਏਗਾ, ਤੂੰ ਉੱਥੇ ਕਿਵੇਂ ਚਲੀ ਗਈ? ਤੇ ਇੱਧਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਿਧੀ ਚੰਦ ਇਸ ਬੱਚੀ ਨੂੰ ਬੁਲਾ। ਕੋਲ ਬੁਲਾਇਆ, ਕਹਿਣ ਲੱਗੇ ਬੇਟਾ ਜੋੜਾ ਸੁਹਾਗਣਾ ਵਾਲਾ ਤੇ ਕੀ ਕਾਰਨ ਅੱਖਾਂ ਵਿੱਚ ਨੀਰ ਕਿਉਂ? ਤੇ ਇੱਕੋਦਮ ਫਿਸ ਪਈ, ਕਹਿੰਦੀ ਦਾਤਾ ਧੀ ਤੇਰੇ ਸਿੱਖ ਦੇ ਘਰ ਪੈਦਾ ਹੋਈਆਂ ਤੇ ਜਿਹਦੇ ਲੜ ਲੱਗੀਆਂ ਨਾ ਉਹ ਸਰਵਰ ਨੂੰ ਪੂਜਦਾ ਹੈ ਤੇ ਸਤਿਗੁਰੂ ਦੇ ਚਰਨਾਂ ਵਿੱਚ ਰੋਈ। ਹਜ਼ੂਰ ਕਹਿੰਦੇ ਨੇ ਬੇਟਾ ਚਲੇ ਸਵੇਰੇ ਜਾਣਾ ਸੀ, ਉਧਰ ਤੇਰੀ ਡੋਲੀ ਇੱਥੀ ਤੂੰ ਆਵਾਜ਼ ਮਾਰੀ ਤੇਰੇ ਘਰ ਸਿੱਖੀ ਦਾ ਧੁਰਾ ਬਣ ਜਾਏਗਾ। ਸਾਹਿਬ ਨੇ ਜਦੋਂ ਇੰਨੇ ਸ਼ਬਦ ਕਹਿ ਭਾਈ ਸਾਧੂ ਦੌੜਿਆ ਆਇਆ। ਗੁਰੂ ਹਰਗੋਬਿੰਦ ਸਾਹਿਬ ਨੇ ਦੂਰੋਂ ਦੇਖ ਕੇ ਕਿਹਾ, ਕਹਿਣ ਲੱਗੇ ਨਾਮ ਦੇ ਸਾਧੂ ਏ ਕਿ ਮਨ ਨੂੰ ਸਾਧੀ? ਬਸ ਇੰਨਾ ਸ਼ਬਦ ਕਹਿਣ ਦੀ ਦੇਰ ਸੀ, ਹਜ਼ੂਰ ਦੀ ਨਜ਼ਰ ਪਈ ਤੇ ਚਰਨਾਂ ਤੇ ਡੇਗ ਕੇ ਕਹਿੰਦਾ ਦਾਤਾ ਉਹ ਸਿੱਖੀ ਦੇ ਜਿਹੜੀ ਸਿੱਖੀ ਮੇਰੀ ਲੜ ਲੱਗੀ ਹੋਈ ਨੂੰ ਮਿਲੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ, ਤੁਰਨ ਲੱਗੇ। ਫਿਰ ਨਾਲ ਇੱਕ ਬਚਨ ਕੀਤਾ, ਤੁਹਾਡਾ ਘਰ ਸਿੱਖੀ ਦਾ ਧੁਰਾ ਬਣੇਗਾ ਇਲਾਕੇ ਵਿੱਚ। ਤੇ ਪੁੱਤਰ ਪੈਦਾ ਹੋਇਆ ਤੇ ਗੁਰੂ ਦਰ ਤੇ ਆਇਆ ਜੀ। ਸਾਲ ਬਾਅਦ ਮਾਏ ਮਾਲਕ ਨੇ ਪੁੱਤਰ ਦੀ ਦਾਤ ਦਿੱਤੀ ਤੇ ਨਾਮ ਨਹੀਂ ਰੱਖਿਆ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਲੈ ਕੇ ਆਏ। ਸਾਹਿਬ ਨੇ ਚੁੱਕ ਕੇ ਆਪਣੇ ਹੱਥਾਂ ਤੇ ਕਿਆ, ਕਹਿਣ ਲੱਗੇ ਬੜਾ ਰੂਪ ਵਾਲਾ ਹੈ, ਹੱਸਿਆ ਬੱਚਾ। ਹਜ਼ੂਰ ਨੇ ਕਹਿ ਦਾ ਨਾਮ ਰੂਪ ਚੰਦ ਰੱਖੋ। ਹਜ਼ੂਰ ਨੇ ਨਾਮ ਰੱਖਿਆ ਰੂਪਾ। ਪਤਾ ਨੀ ਮਾਂ ਵੀ ਗੁਰਮਤ ਵਿੱਚ ਘੁਲ ਗਈ, ਬਾਪੂ ਵੀ ਗੁਰਮਤ ਵਿੱਚ ਜੁੜਿਆ, ਪਰ ਰੂਪ ਚੰਦ ਤਾਂ ਉਹ ਆਇਆ ਸੀ ਜਿਹੜਾ ਸ਼ੁਰੂ ਤੋਂ ਨਾਮ ਦਾ ਰੂਪ ਹੀ ਬਣ ਚੁੱਕਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ। ਸੰਖੇਪ ਵਿੱਚ ਅਰਜ ਕਰਾਂ, ਜਦੋਂ ਇਹ ਪਿਓ ਨਾਲ ਲੱਕੜਾਂ ਵੱਢਣ ਗਿਆ ਜਵਾਨ ਹੋਇਆ ਤੇ ਪਾਣੀ ਠੰਡਾ ਵੇਖ ਕੇ ਇੱਕੋ ਗੱਲ ਕਹੀ ਸੀ, ਪਿੰਡ ਸੀ ਜ਼ਿਆਦਾ ਸਰਵਰੀਆਂ ਦਾ, ਇਹਨਾਂ ਤੋਂ ਸਾਰਾ ਪਿੰਡ ਨਫ਼ਰਤ ਕਰਿਆ ਕਰੇ। ਪਾਣੀ ਦਾ ਪੁੰਨਾ ਠੰਡਾ ਵੇਖ ਕੇ ਕਿਹਾ ਸੀ, ਬਾਪੂ ਜੇ ਕਿਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਹੁੰਦੇ ਇੰਨੀ ਗਰਮੀ ਵਿੱਚ ਠੰਡਾ ਪਾਣੀ ਪਹਿਲਾਂ ਉਹਨਾਂ ਨੂੰ ਦਿੰਦੇ, ਬਾਅਦ ਵਿੱਚ ਆਪ ਪੀਂਦੇ। ਫਿਰ ਕਹਿੰਦਾ ਆਪਾਂ ਅਰਦਾਸ ਕਰ ਲਈਏ, ਕੀ ਪਤਾ ਉਹ ਆ ਹੀ ਜਾਣ। ਸਿਮਰੋ ਗੁਰੂ ਹਰਗੋਬਿੰਦ ਸਾਹਿਬ ਨੂੰ। ਪਤਾ ਨੀ ਕਿੰਨੀਆਂ ਕੁ ਉਦਾਹਰਨਾਂ ਸਾਹਿਬ ਦੇ ਜੀਵਨ ਵਿੱਚੋਂ ਮਿਲ ਗਈਆਂ। ਪਾਣੀ ਦੇ ਕੁੰਨੇ ਕੋਲ ਬਹਿ ਗਏ, सिर्फ यही अरदास की, गुरु हरगोबिंद साहब जी कोई हीरे कोई मोती लैके जांदा, कोई अपने कोलो पैसे लैके, कोई शस्त्र ते घोड़े लैके जांदा, साडे गरीबां कोल प्यासियां कोल सब तो कीमती इस वक्त ठंडा पानी है। जे कृपा करके सिखी दी दात दित्ती आ ना, अज पहला जल तुसी छको ते बाद विच असी छकीए, अंदर आनंद नाल भर जाए। धन गुरु हरगोबिंद साहब कड़क दी दोपहर विच आप पहुंचे, ते जदों दोनों प्यो पुत्र गुरु गुरु कहिंदे जमीन ते डिगे, ते साहब ने चौके नाले जल दे छड्डे मारे, होश आई, देख के रोम रोम खिड़ गया। तन गुरु हरगोबिंद साहब सच्चे पातशाह ने कहा, बेटा प्यास लगी है जल पियाओ। उठ के जदों कुन्ने विचों पानी दिता, इन्नी देर नूं भाई साधु दी घरवाली ओ बच्ची जिन्ने कदी सिक्खी लई सी ओ भी आ गई, सतगुरु दे चरणां विच तिन्ने बह गए। जंगल विच गुरु हरगोबिंद साहब कहिंदे ने, पिंड विच लोग नफरत करदे ने मेरे रूपे दे नाल, कहिंदे ने अज मैं अपने रूपे दे नां ते पिंड वसा के जा। कदी तकियो तन गुरु हरगोबिंद साहब इत्थे गुर बिलास वाली ने एक बचन कहा, कहिंदे ने जदों साहब इत्थों जल छक के हटे ते अपनी एक कीमती पोशाक भाई रूपे नूं दित्ती, कहन लगे रूपिया तेनूं दित्ती पोशाक। उन्हें की किता लपेट के हाथ नाल सिर ते रख ली, नाल नाल तुरी जाए। गुरु हरगोबिंद साहब कहिंदे ने क्यों भार चुके इनू पाले, हाथ जोड़ के कहिंदा तेरी रहमत कदी भार नहीं हो सकती, ए पानी नहीं तेरी रहमत तू दात दित्ती मैं सांभ के रखांगा। कहन लगे तू सांभ के रखी असी दसवें जामे तेरे तो लैणा वा। कदी तक्यो मेरे समरथ गुरु नूं कुछ सिमरे तां सही, अपने हथां नाल मोड़ी गड्डी ते पिंड दा नां, वाह मेरे दाता किन्ना कु सिख ते टुट पई मैं जिहड़ा तेनू सिमरे, पिंड दा नाम रख दिता भाई रूपे के। हजूर ने ओ नगर वसाया। इस तो अगली तीसरी उदाहरण जिहड़ा गुरु नूं सिमरदा है, माई बैठी है कश्मीर दी धरती ते, कदी भी सतगुरु दे पहला दीदार नहीं कीते, पर संगत विच रोज साखियां सुनदी सी, कीर्तन सुनदी सी, अंदर बैराग आ गया। गुरु हरगोबिंद साहब मैं बुढ़ी ते नहीं आ सकती, पर जे तुसी कृपा करके आ जाओ तां। खथन सूत कत्या, खद्दर दे कपड़े तैयार कीते, ते संगत भी जाके कहिंदी है मेरी अरदास करो, मैं बस्तर तैयार कीते नहीं, गुरु हरगोबिंद साहब मेरे घरों आके बस्तर लै जा। अरदासी अरदास तां कीती, बाहर निकल के दलीलां वाले पै गए, माई बुढ़ी हो गई गल्लां किहो जिहियां करनी, हर एक बंदे की सोच आपू अपनी। कहन लगे जे तू काती लिया खद्दर ते मैं झलिया वालियां गल्लां करनी, तेरा खद्दर पाण गुरु ने इत्थे आउणा। अखां भर के कहिंदी मैं तां सुणिया तुसीं रोज ही तां कथा सुणांदे हो बाबा जी, भी जिथे गुरु नूं चेते करिए गुरु पहुंचदा है, ते जिस गुरु ने परलोक विच बाह पकड़ दी है। रो के कहिंदी मेरा यकीन है मेरा गुरु लोक विच भी बाह पकड़ता है, जे लोक विच नहीं पकड़ेगा परलोक विच कित्थे पकड़नी है। लोकी गल्लां करन लग पए, उहदे पुत्तर दा नाम सी सेवादास। लोकां कहा सेवादास माई नूं समझा, घर बिठाए नूं संगत विच आ के रौला पाई जांदी, रोज मेरा गुरु आउणा आउणा। कहिंदे ने माई नूं संगत विच आउण तों वी वर्जन दे यतन कीते गए, कुछ कु ने जिक्र किया। कहिंदे ने उस दिन पता लगा, जिदन ए बिचारी तरले लेंदी रही, सुध बुध भुल गई केवल गुरु की याद, ते अज गुरु हरगोबिंद साहब घर पहुंचे, ते बुढ़ी दे कोल जाके आवाज दिती, मां तू याद कीता सी आ गया, लिया जिहड़ा बस्तर साडे लई तैयार कीते सी बस्तर पाणा। तन गुरु हरगोबिंद साहब नूं कंबदे हथां नाल आप उस माई ने वस्त्र पहनाया है, ते सतगुरु कुछ दिन कश्मीर रहे, ते फिर कहन लगे पिछा जान दी गल चली, ते माई दे कोल रोज जाना, ते सतगुरु कहिंदे ने मां हुण असी वापस जाना है, वाह मेरे दातिया जिन्हों तू सूझ दे दें। हाथ जोड़ के कहिंदी है कुछ दिनां नूं शरीर छड जाना है, कृपा करो अपने हथी अपने नेत्रां दे सामने मेरी चिखा नूं अग लवा जाया। गुरमुखो उस माई दा नाम सी भाग परी, उस दिन भागां वाली हो गई जिदन अंतला सुवास गुरु हरगोबिंद साहब दे चरणां विच त्यागिया। उस तो अगे तुरो ए मिथनित स्थान कहन ने, बुताले दी धरती ए पिंड बुताला, ਤੇ ਪਿਓ ਦੀ ਮੌਤ ਹੋ ਚੁੱਕੀ ਏ, ਬੱਚੇ ਦੀ ਉਮਰ ਏ 10 ਕੁ ਸਾਲ ਦੀ, ਤੇ ਖੂਹ ਤੇ ਬੈਠਾ ਤੇ ਕੁਝ ਕੁ ਸੱਜਣ ਲੰਘੇ ਨੇ, ਤੇ ਇੱਕ ਬਾਣੀ ਅੱਗੇ ਅੱਗੇ ਪੜਦਾ, ਦੂਜੇ ਪਿੱਛੇ ਨੇ, ਤੇ ਖੂਹ ਦੇ ਕੋਲ ਜਾ ਕੇ ਕਹਿੰਦੇ ਨੇ ਪੁੱਤਰ ਪਾਣੀ ਪਿਆਈ, ਜਦੋਂ ਪਿਆਣ ਲੱਗਾ ਤੇ ਇੱਕ ਨੇ ਪੁੱਛ ਲਿਆ, ਕਹਿੰਦੇ ਨੇ ਗੁਰੂ ਕੋਈ ਹੈ ਜੇ? ਕਹਿੰਦਾ ਪਤਾ ਕੋਈ ਨੀ, ਗੁਰੂ ਹੈ ਕਿ ਨਹੀਂ, ਮੇਰੀ ਮਾਂ ਘਰ ਹੈ, ਮੇਰੇ ਬਾਪੂ ਦੀ ਮੌਤ ਹੋ ਚੁੱਕੀ, ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ। ਉਹਨੇ ਇੱਕੋ ਗੱਲ ਕਹੀ, ਕਹਿੰਦਾ ਬੇਟਾ ਉਮਰ ਪਰਤ ਕੇ ਹੱਥ ਨਹੀਂ ਆਉਣੀ, ਗੁਰੂ ਵਾਲੇ ਬੰਦ ਤੋਂ ਬਿਨਾਂ ਰੱਬ ਦੇ ਘਰ ਖਾਣ ਨਹੀਂ ਮਿਲਦੀ ਹੁੰਦੀ। ਇੰਨੀ ਗੱਲ ਕਹਿ ਗਿਆ, ਬੱਚਾ ਸੀ ਪੂਰਬਲਾ ਬੀਜ ਕਿਤੇ ਪੁੰਗਰਿਆ, ਠੋਕਰ ਵੱਜੀ, ਰੋਂਦਾ ਗਿਆ ਘਰ, ਤੇ ਮਾਈ ਨੇ ਇਹਨੇ ਪੁੱਛਿਆ ਸੀ ਬੇਟਾ ਕੀ ਕਾਰਨ ਕਿਸੇ ਮਾਰਿਆ? ਕਹਿੰਦਾ ਮਾਂ ਤਨ ਨੂੰ 7 ਵੱਜਦੀ ਤੇ ਨਾ ਦੱਸਦਾ, ਅੱਜ ਅੰਦਰ ਨੂੰ ਕੋਈ 7 ਮਾਰ ਗਿਆ, ਮੇਰਾ ਕੋਈ ਗੁਰੂ ਹੈ? ਕਹਿੰਦੀ ਹਾਂ ਸਾਡੇ 7 ਗੁਰੂ ਗੁਰੂ ਨਾਨਕ ਸਾਹਿਬ ਨੇ। ਕਹਿੰਦੇ ਨੇ ਮਾਂ ਫਿਰ ਦੱਸਿਆ ਕਿਉਂ ਨੀ? ਕਹਿਣ ਲੱਗੀ ਉਹ ਤਾਂ ਇਸ ਵੇਲੇ ਹੈ ਨਹੀਂ, ਉਹਨਾਂ ਦੀ ਥਾਂ ਤੇ 6ਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਨੇ। ਕਹਿੰਦਾ ਮਾਂ ਫਿਰ ਮੈਨੂੰ ਲੈ ਕੇ ਚੱਲ। ਕਹਿੰਦੀ ਬੇਟਾ ਉੱਥੇ ਜਾਣ ਲੱਗਿਆ ਕੁਝ ਪੱਲੇ ਚਾਹੀਦੇ। ਹੁਣ ਮਾਈ ਦਾ ਅੰਦਰ ਕੁਝ ਹੋਰ ਤਰ੍ਹਾਂ ਦਾ ਸੀ। ਕਹਿਣ ਲੱਗਾ ਕੁਝ ਪੱਲੇ? ਕਹਿੰਦੀ ਲੋਕ ਇੰਨੇ ਉੱਥੇ ਜਾਂਦੇ ਨੇ, ਅਸੀਂ ਗਰੀਬ ਜਾਵਾਂਗੇ, ਕੀ ਭੇਟ ਕਰਾਂਗੇ? ਕਹਿੰਦਾ ਮਾਂ ਮੇਰਾ ਗੁਰੂ ਤੋਂ ਬਿਨਾਂ ਸਰਨਾ ਨਹੀਂ। ਕਹਿੰਦੀ ਬੇਟਾ ਮੈਨੂੰ ਇੱਕ ਪਤਾ ਹੈ, ਦੱਸਦੇ ਹੁੰਦੇ ਸਨ ਪਹਿਲਾਂ ਘਰ ਦੇ, ਤੇਰਾ ਬਾਪੂ ਦੱਸਦਾ ਸੀ ਯਾਦ ਕਰੀਏ ਤੇ ਗੁਰੂ ਪਹੁੰਚ ਜਾਂਦਾ ਹੈ, ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰ ਖਾਂ, ਕੀ ਪਤਾ ਤੇਰੇ ਸਿਮਰਨ ਨਾਲ ਉਹ ਆ ਜਾਣ। ਇੱਥੇ ਵਿਦਵਾਨ ਕਹਿੰਦੇ ਨੇ ਬੱਚੇ ਨੇ ਸਿਮਰਨ ਤੋਂ ਪਹਿਲਾਂ, ਕਹਿੰਦਾ ਮਾਂ ਜੇ ਗੁਰੂ ਆ ਗਿਆ ਤੇ ਭੇਟਾ ਕੀ? ਇੱਕ ਗੁੜ ਦੀ ਭੇਲੀ ਤੇ ਇੱਕ ਟਕਾ, ਦੋ ਚੀਜ਼ਾਂ ਪੱਲੇ ਬੰਨੀਆਂ ਮਾਂ, ਜਦੋਂ ਗੁਰੂ ਜੀ ਆਉਣਗੇ ਗੁੜ ਦੀ ਢੇਲੀ ਤੇ ਟਕਾ ਰੱਖ ਕੇ ਮੈਂ ਮੱਥਾ ਟੇਕ ਦੇਣੀ। ਘਰੋਂ ਬਾਹਰ ਨਿਕਲਿਆ, ਮੱਝਾਂ 2-4 ਸੰਛੇੜਨ ਵਾਸਤੇ ਤੁਰਿਆ ਤੇ ਲੋਕਾਂ ਨੂੰ ਦੱਸੇ ਸਾਡੇ ਘਰ ਗੁਰੂ ਨੇ ਆਉਣਾ, ਜਿਵੇਂ ਬੱਚੇ ਦੱਸਦੇ ਨੇ ਆ ਗੁੜ ਦੀ ਭੇਲੀ ਤੇ ਟਕਾ ਮੈਂ ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਣਾ। ਲੋਕਾਂ ਨੇ ਬੜਾ ਉਹਦਾ ਮਜ਼ਾਕ ਉਡਾਇਆ, ਕਹਿੰਦੇ ਨੇ ਇੱਥੋਂ ਤੱਕ ਪੱਲੇ ਨੂੰ ਛੱਡੇ ਨਾ, ਉਹ ਗੁੜ ਤੇ ਜਿਹੜਾ ਟਕਾ ਬੰਨਿਆ ਪੱਲੇ ਨੂੰ ਘੁੱਟ ਕੇ ਸਾਥੀ ਨਾਲ ਲਾਇਆ, ਲੋਕਾਂ ਨਾ ਹੀ ਪੱਲੂ ਪਾ ਦਿੱਤਾ, ਲੋਕਾਂ ਕਹਿ ਦਿੱਤਾ ਤੁਰਿਆ ਜਾਂਦਾ ਜੇ ਪੱਲਾ, ਪਿੰਡ ਜਾਣਾ ਛੱਡ ਦਿੱਤਾ। ਅੱਜ ਕਹਿੰਦੇ ਨੇ ਖੂਹ ਦੀ ਮਣ ਤੇ ਬੈਠਾ, ਕਦੀ ਉੱਠਦਾ ਤੇ ਕਦੀ ਫਿਰ ਚੇਤੇ ਕਰਦਾ ਸਤਿਗੁਰੂ। ਮਾਂ ਕਹਿੰਦੀ ਏ ਤੇ ਤੁਸੀਂ ਆਓਗੇ? ਆਏ ਕਿਉਂ ਨਹੀਂ? ਚੇਤੇ ਰੱਖਿਓ ਗੁਰੂ ਕੇ ਸ਼ਬਦ ਵਿੱਚ ਦੀ ਤਸੀਰ ਐਸੀ ਏ, ਜਿਉਂ ਜਿਉਂ ਕੋਈ ਯਾਦ ਕਰਦਾ ਤਿਉਂ ਤਿਉਂ ਅੰਦਰ ਆਪਣੇ ਆਪ ਤੁਪੀ ਜਾਂਦਾ, ਤਿਉਂ ਤਿਉਂ ਅੰਦਰੋਂ ਸੂਝ ਆਈ ਜਾਂਦੀ ਮੈਂ ਅਗਾਂਹ ਕੀ ਕਰਨਾ। ਕਹਿੰਦੇ ਨੇ ਘਰ ਨਹੀਂ ਮੁੜਿਆ, ਅੱਜ ਸ਼ਾਮ ਦਾ ਆਇਆ, ਰਾਤ ਬਤੀਤ ਕੀਤੀ, ਦੂਜਾ ਦਿਨ ਚੜ ਗਏ, ਕੜਕ ਦੀ ਧੁੱਪ ਵਿੱਚ ਬੈਠਾ। ਕਹਿੰਦਾ ਨਹੀਂ ਸਤਿਗੁਰੂ ਘਰ ਨਹੀਂ, ਤੁਸੀਂ ਆਓਗੇ ਤੁਹਾਡੀ ਰਾਹ ਪਿਆ ਤੱਕਣਾ। ਵੱਟ ਤੇ ਬਹਿ ਗਏ। ਕਹਿੰਦੇ ਨੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ, ਮਾਤਾ ਗੰਗਾ ਜੀ ਨੇ ਚਲਾਣਾ ਕੀਤਾ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚੇ ਸਨ। ਖਜ਼ੂਰ ਦੁਪਹਿਰੇ ਬਾਬਾ ਬਕਾਲਾ ਸਾਹਿਬ ਤੋਂ, ਉਦੋਂ ਉਹ ਸ਼ਬਦ ਕੇਵਲ ਬਕਾਲਾ ਵਰਤਿਆ ਜਾਂਦਾ ਸੀ, ਉਸ ਪਿੰਡ ਤੋਂ ਨਗਰ ਤੋਂ ਘੋੜੇ ਤੇ ਚੜ ਕੇ ਇਕੱਲੇ ਤੁਰੇ ਨੇ। ਤੇ ਜਦੋਂ ਬੁਤਾਲੇ ਪਿੰਡ ਦੀ ਜੂਹ ਨੇੜੇ ਗਏ ਤੇ ਪਿੰਡ ਤੋਂ ਬਾਹਰ ਇੱਕ ਮਿਲ ਗਿਆ ਕੋਈ ਸੱਜਣ, ਤੇ ਉਹਨੂੰ ਇੰਨਾ ਸ਼ਬਦ ਪੁੱਛਿਆ। ਭਾਈ ਵੀਰ ਸਿੰਘ ਲਿਖਦੇ ਨੇ ਸੰਤ ਗਾਥਾ ਵਿੱਚ, ਗੁਰੂ ਹਰਗੋਬਿੰਦ ਸਾਹਿਬ ਪੁੱਛਦੇ ਨੇ ਵੀ ਇਸ ਪਿੰਡ ਦਾ ਚੌਧਰੀ ਕੌਣ ਹੈ? ਤੇ ਉਹ ਪੱਲਾ ਭਾਈ ਬੈਠਾ ਸੀ ਵੱਟ ਤੇ, ਉਹਨੇ ਮਜ਼ਾਕ ਨਾਲ ਕਹਿ ਤਾ ਪਿੰਡ ਵੀ ਜਿਹੜਾ ਸਭ ਤੋਂ ਗਰੀਬ ਹੋਵੇ ਉਹਨੂੰ ਲੋਕੀ ਸਰਪੰਚ ਕਹਿਣਾ ਸ਼ੁਰੂ ਕਰ ਦਿੰਦੇ, ਅਕਸਰ ਸਾਡਾ ਇੱਕ ਸੁਭਾਅ ਹੈ। ਉਹ ਵੱਟ ਤੇ ਬੈਠਾ, ਪੁੱਛਿਆ ਇਸ ਪਿੰਡ ਦਾ ਚੌਧਰੀ ਕੌਣ ਹੈ? ਕਹਿੰਦਾ ਉਹ ਬੈਠਾ ਜੇ ਵੱਟ ਤੇ। ਗੁਰੂ ਹਰਗੋਬਿੰਦ ਸਾਹਿਬ ਗੰਭੀਰਤਾ ਚ ਆ ਕੇ ਕਹਿਣ ਲੱਗੇ, ਸਮਾਂ ਆਏਗਾ ਪਿੰਡ ਦਾ ਚੌਧਰੀ ਇਹੀ ਬਣੇਗਾ, ਇਹਦੇ ਘਰ ਹੀ ਚੌਧਰ ਰਹੇਗੀ। ਜਦੋਂ ਹਜ਼ੂਰ ਕੋਲ ਗਏ, ਆਵਾਜ਼ ਦਿੱਤੀ ਬੇਟਾ, ਅੱਖਾਂ ਨਹੀਂ ਚੁੱਕੀਆਂ। ਦੂਜੀ ਵਾਰੀ ਕਿਹਾ ਬੇਟਾ ਭੁੱਖ ਲੱਗੀ ਏ, ਕੁਝ ਖਵਾਏਗਾ? ਆ ਕੀ ਬਣੀ ਲੜਦੇ ਪੱਲੇ? ਤੇ ਨੀਵੀਂ ਪਾ ਕੇ ਕਹਿੰਦਾ ਤੇਰੇ ਲਈ ਨਹੀਂ, ਮੇਰੇ ਗੁਰੂ ਨੇ ਆਉਣਾ, ਮੈਂ ਉਹਦੇ ਚਰਨਾਂ ਵਿੱਚ ਰੱਖਣਾ। ਸਾਹਿਬ ਇੱਕੋ ਦਮ ਝੁੱਕ ਕੇ ਸੀਨੇ ਨਾਲ ਲਾ ਕੇ ਕਹਿੰਦੇ ਨੇ ਬੇਟਾ ਚੈਨ ਨਹੀਂ ਸੀ ਆਉਂਦਾ ਕਈ ਦਿਨਾਂ ਦਾ, ਰੋਜ਼ ਆਵਾਜ਼ਾਂ ਮਾਰਨੇ, ਆ ਮੈਂ ਤੇਰੇ ਘਰ ਤੇਰੇ ਹੱਥੋਂ ਕੁਝ ਖਾਣ ਆਇਆ, ਚੱਲ ਮੈਂ ਤੇਰੇ ਘਰ ਚੱਲਣਾ। ਜਦੋਂ ਤੱਕਿਆ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲ ਲੈ ਗਏ, ਸਾਰਾ ਪਿੰਡ ਪਿੱਛੇ ਤੁਰਿਆ। ਮੇਰਾ ਦਾਤਾ ਉਸ ਕੱਚੇ ਘਰ ਵਿੱਚ ਗਿਆ जिथे विधवा औरत अपने पुत्र नु पाल के चार दिन कढ़दी पई सी। गुरु हरगोबिंद साहिब ने कहा लंगर छकना है। माई कहंदी है दाता घर विच है कुछ नहीं। साहब कहंदे ने जो कुछ है भांड्या विचों झाड़ के बना, अज तो बाद झड़े हुए भांडे इन्ने कु भरे जाणगे, सैकड़े तेरे दर तो आके खाणगे, कदी घाटा नहीं आवेगा। तन गुरु हरगोबिंद साहब उथे भी पहुंचे, रहमतां कीतियां, ਉਹ ਪਰਿਵਾਰ ਅਜੇ ਤੱਕ ਪ੍ਰਫੁੱਲਤ ਰਹੇ। ਗੁਰਮੁਖੋ ਇੱਕ ਨਹੀਂ ਬੇਅੰਤ ਉਦਾਹਰਨਾਂ ਨੇ। ਭਾਈ ਗੁਰਦਾਸ ਸਰੀਰ ਤਿਆਗਣ ਲੱਗੇ ਨੇ, ਚੇਤੇ ਕੀਤਾ ਗੁਰੂ ਹਰਗੋਬਿੰਦ ਸਾਹਿਬ ਆ ਪਹੁੰਚ ਗਏ। ਸਾਈ ਦਾਸ ਸਰੀਰ ਤਿਆਗਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਆਪ ਪਹੁੰਚੇ ਨੇ। ਤੇ ਮੇਰਾ ਗੁਰੂ ਕਲਗੀ ਵਾਲਾ ਕਹਿੰਦਾ ਹੈ ਕਿ ਭਾਵਨਾ ਬਿਨਾ ਗੁਰੂ ਅਰਜਨ ਦੇਵ ਨੂੰ ਸਿਮਰੀ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰ ਕੇ ਦੇਖੀ, ਸਿਮਰਨ ਕਰਨ ਵਾਲਿਆਂ ਦੇ ਨੇੜੇ ਪਹੁੰਚ ਜਾਂਦੇ ਨੇ। ਇਹਨੀਆਂ ਤੂੰ ਬੇਨਤੀਆਂ ਸਵੀਕਾਰ ਕਰਿਆ ਜੇ ਕੱਲ ਨੂੰ ਕਿ ਸਿਮਰੋ ਸ੍ਰੀ ਹਰ ਰਾਏ, ਧੰਨ ਗੁਰੂ ਹਰ ਰਾਏ ਸਾਹਿਬ ਨੂੰ ਸਿਮਰੀਏ ਤੇ ਉਹ ਵੀ ਰਹਿਮਤ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀਓ ਕਰੋ ਕਿਰਪਾ, ਕਿਤੇ ਉਹਨਾਂ ਸਿਦਕੀ ਸਿੱਖਾਂ ਵਾਲਾ ਪ੍ਰੇਮ ਬਖਸ਼ ਦੇ ਜਿਹੜੇ ਕੱਲੇ ਕੱਲੇ ਬੈਠੇ ਭਾਵਨਾ ਨਾਲ ਚੇਤੇ ਕਰਦੇ ਰਹੇ, ਤੁਸੀਂ ਉਹਨਾਂ ਤੇ ਰਹਿਮਤਾਂ ਕੀਤੀਆਂ। ਵਾਹਿਗੁਰੂ ਜੀ ਕਾ ਖਾਲਸਾ।